ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਤਕਰੀਬਨ 1.25 ਲੱਖ ਤੋਂ ਵੱਧ ਗਿਣਤੀ ਦੀ ਫੌਜ ਸੈਦੇ ਖਾਂ ਜਰਨੈਲ ਦੇ ਅਧੀਨ ਹੋ ਕੇ ਪਹਾੜੀ ਰਾਜਿਆਂ ਦੇ ਕਹਿਣ 'ਤੇ ਚੜ੍ਹ ਕੇ ਆਈ ਹੈ। ਪਹਾੜੀ ਰਾਜਿਆਂ ਦੀ ਸੈਨਾ ਵੀ ਨਾਲ ਆ ਰਲੀ ਹੈ। ਤਕਰੀਬਨ 1.5 ਲੱਖ ਦੇ ਨੇੜੇ ਦੁਸ਼ਮਣ ਦੀ ਫੌਜ ਦੀ ਗਿਣਤੀ ਹੈ। ਇੱਧਰ ਗੁਰੂ ਘਰ ਵਿੱਚ ਮਹਾਰਾਜ ਜੀ ਦੇ ਸਿੰਘ ਜ਼ਿਆਦਾ ਤੌਰ 'ਤੇ ਛੁੱਟੀ 'ਤੇ ਗਏ ਹੋਏ ਸਨ। ਕੇਵਲ 500 ਸਿੰਘਾਂ ਦੀ ਫੌਜ ਮਹਾਰਾਜ ਜੀ ਦੇ ਪਾਸ ਹੈ। ਗੁਰੂ ਪਾਤਸ਼ਾਹ ਦਾ ਇੱਕ ਮੁਸਲਮਾਨ ਮੁਰੀਦ ਭਾਈ ਸੈਦ ਬੇਗ ਅਤੇ ਮੇਮੂ ਖਾਨ ਇਹ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਪਾਤਸ਼ਾਹ ਆਗਿਆ ਦਿਓ, ਇਹਨਾਂ ਦੁਸ਼ਮਣਾਂ ਨਾਲ ਅਸੀਂ ਜਾ ਕੇ ਲੜਾਂਗੇ। 500 ਸਿੰਘਾਂ ਦਾ ਜਥਾ ਲੈ ਕੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਤੋਂ ਅੱਗੇ ਆਏ ਹਨ। ਗੁਰਦੇਵ ਨੇ ਆਪਣੀ ਕਮਾਨ, ਬੜੀ ਸੁੰਦਰ ਕਮਾਨ ਸੀ ਮਹਾਰਾਜ ਜੀ ਦੇ ਖਜ਼ਾਨੇ 'ਚ, ਉਹ ਕਮਾਨ ਸੈਦ ਬੇਗ ਨੂੰ ਦਿੱਤੀ। ਆਖਿਆ, ਜਾਓ ਆਪਣੇ ਸ਼ਰੀਕਾਂ ਨਾਲ ਲੜੋ। ਮੇਮੂ ਖਾਨ ਵੀ ਅੱਗੇ ਵਧਿਆ ਹੈ। ਜੰਗ ਸ਼ੁਰੂ ਹੋਇਆ। ਸੈਦ ਬੇਗ ਜੀ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਦੇ ਆਹੂ ਲੰਘਦੇ ਜਾ ਰਹੇ ਹਨ। ਪਹਾੜੀ ਰਾਜਿਆਂ ਦਾ ਇੱਕ ਹਰੀ ਚੰਦ ਮੀਆਂ ਨਾਮ ਦਾ ਜਰਨੈਲ ਸੀ, ਉਹ ਅੱਗੇ ਵਧਿਆ। ਸੈਦ ਬੇਗ ਦੇ ਨਾਲ ਦੋ ਹੱਥ ਹੋਏ। ਸੈਦ ਬੇਗ ਦੇ ਹੱਥੋਂ ਹਰੀ ਚੰਦ ਮੀਆਂ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ। ਦੀਨ ਬੇਗ ਆਇਆ। ਦੀਨ ਬੇਗ ਨਾਲ ਲੜਦਿਆਂ ਸੈਦ ਬੇਗ ਜੀ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਂਦਿਆਂ ਹੋਇਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਔਰ ਉੱਧਰ ਮਹਾਰਾਜ ਜੀ ਦੀਆਂ ਫੌਜਾਂ, ਸ਼ਹੀਦੀ ਫੌਜਾਂ, ਕਿਉਂਕਿ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਕੋਲ ਜੰਗ ਲੜਨ ਵਾਸਤੇ ਸਮਾਨ ਘੱਟ ਹੈ, ਅਸਬਾਬ ਥੋੜ੍ਹਾ ਹੈ। ਗੁਰਦੇਵ ਕਹਿੰਦੇ, ਨੇਤਰ ਮੁੰਦੋ ਪਤਾ ਲੱਗ ਜਾਏਗਾ। ਜਦੋਂ ਅੱਖਾਂ ਬੰਦ ਕੀਤੀਆਂ ਤਾਂ 96 ਕਰੋੜ ਸ਼ਹੀਦ ਸ਼ਸਤਰ ਅਸਤਰਾਂ ਦੇ ਸਹਿਤ ਮਹਾਰਾਜ ਜੀ ਦੇ ਤਾਬਿਆਂ ਖੜ੍ਹੇ ਨੇ ਔਰ ਇਸ਼ਾਰਾ ਮੰਗਦੇ ਨੇ ਸਤਿਗੁਰੂ ਕਲਗੀਧਰ ਦਾ ਕਿ ਇੱਕ ਵਾਰ ਇਸ਼ਾਰਾ ਕਰ ਦੇਣ ਅਤੇ ਵੈਰੀਆਂ ਨੂੰ ਮਾਰ ਕੇ ਮਿੱਟੀ 'ਚ ਗਰਕ ਕਰਕੇ ਰੱਖ ਦੇਈਏ। ਉੱਧਰ ਦੁਸ਼ਮਣ ਤਕਰੀਬਨ 100-100 ਦੀ ਵੱਧ ਗਿਣਤੀ ਤੋਂ ਵਿੱਚ ਆ ਕੇ ਇੱਕ ਇੱਕ ਸਿੱਖ ਦੇ ਉੱਤੇ ਹਮਲਾ ਕਰ ਰਿਹਾ ਔਰ ਇੱਕ ਇੱਕ ਸਿੱਖ 100-100 ਪਠਾਣਾਂ 'ਤੇ ਭਾਰੂ ਪੈ ਰਿਹਾ, ਕਿਉਂਕਿ ਸ਼ਹੀਦੀ ਫੌਜਾਂ ਮਹਾਰਾਜ ਜੀ ਦੀਆਂ ਨਾਲ ਵਰਤ ਰਹੀਆਂ। ਇੱਦਾਂ ਦਾ ਵਰਤਾਰਾ ਮਚਿਆ ਹੈ, ਭਿਆਨਕ ਜੰਗ ਦਾ ਅਖਾੜਾ ਰਚਿਆ ਗਿਆ ਹੈ। ਸਤਿਗੁਰੂ ਜੀ ਇੱਕ ਰੋੜੀ ਦੇ ਉੱਤੇ, ਰੋੜੀ ਦਾ ਮਤਲਬ ਹੁੰਦਾ ਵੀ ਇੱਕ ਉੱਚਾ ਜਿਹਾ ਟਿੱਬਾ ਸੀ, ਉਹਦੇ 'ਤੇ ਬੈਠੇ ਦੋਵਾਂ ਦਲਾਂ ਨੂੰ ਵੇਖ ਰਹੇ ਹਨ। ਆਪਣੀ ਫੌਜ ਵਿੱਚ ਮਹਾਰਾਜ ਜੀ ਵੀਰ ਰਸ ਭਰ ਰਹੇ ਹਨ, ਮਨੋਬਲ ਬਲਵਾਨ ਕਰ ਰਹੇ ਹਨ, ਕਿਉਂਕਿ ਰਣ ਭੂਮੀ 'ਚ ਲੜਨ ਵਾਸਤੇ ਇਕੱਲੇ ਸ਼ਸਤਰ ਅਸਤਰ ਕਾਫੀ ਨਹੀਂ ਹੁੰਦੇ, ਰਣ ਭੂਮੀ 'ਚ ਲੜਨ ਵਾਸਤੇ ਇਕੱਲੀਆਂ ਫੌਜਾਂ ਕਾਫੀ ਨਹੀਂ ਹੁੰਦੀਆਂ, ਰਣ ਭੂਮੀ 'ਚ ਲੜਨ ਵਾਸਤੇ ਸਭ ਤੋਂ ਵੱਡੀ ਦਾਤ ਜਿਹੜੀ ਹੈ ਉਹ ਹੈ ਧੀਰਜ ਦੀ, ਉਹ ਹੈ ਮਨੋਬਲ ਦੀ। ਸਤਿਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ ਧੀਰਜ ਬਖਸ਼ਿਸ਼ ਕਰ ਰਹੇ ਨੇ, ਮਨੋਬਲ ਬਲਵਾਨ ਕਰ ਰਹੇ ਨੇ। ਗੁਰਦੇਵ ਦੇ ਪਾਵਨ ਬਚਨ ਪੜ੍ਹ ਕੇ ਗੁਰਸਿੱਖ ਮਹਾਨ ਸੂਰਮਤਾਈ ਨਾਲ ਜੰਗ ਦੇ ਮੈਦਾਨ 'ਚ ਲੜ ਰਹੇ ਨੇ। ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨ ਨੇਤਰ ਹੈ, ਜਸ ਨਾਭ ਚੜ੍ਹੈ ਭਵ ਸਾਗਰ ਤਾਰ ਹੈ, ਧੀਰਜ ਧਾਮ ਬਣਾਏ ਇਹੈ ਤਾਨ, ਬੁੱਧ ਸਿਉਂ ਦੀਪਕ ਜਿਉਂ ਉਜਿਆਰ ਹੈ, ਗਿਆਨ ਹੈ ਕੀ ਬੜਨੀ ਮਨੋ ਹਾਥ ਲੈ, ਕਾਤੁਰਤਾ ਕੁਤ ਵਾਰ ਬੁਹਾਰ ਹੈ। ਇਹੋ ਜੀ ਸੂਰਮਤਾਈ ਨਾਲ ਮਹਾਰਾਜ ਜੀ ਦੀ ਕਿਰਪਾ ਬਲ ਨੂੰ ਪ੍ਰਾਪਤ ਕਰਕੇ ਯੋਧੇ ਲੜ ਰਹੇ ਨੇ। ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰੀਏ, ਕਲਗੀਆਂ ਵਾਲੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਰਣ ਮੱਚ ਰਹੇ ਹੋ ਮੇਮੂ ਖਾਨ ਪਠਾਨ,
ਇਸ ਪ੍ਰਕਾਰ ਨਾਲ ਭਿਆਨਕ ਕਮਾਸਾਨ ਜੰਗ ਮਚਿਆ ਹੋਇਆ ਹੈ ਅਨੰਦਪੁਰ ਸਾਹਿਬ ਦੇ ਬਾਹਰ ਬਾਹਰ। ਮੇਮੂ ਖਾਨ ਪਠਾਨ ਜਿਹੜਾ ਸਤਿਗੁਰਾਂ ਦਾ ਪੂਰਵਲੇ ਜਨਮ ਦਾ ਹੀ ਸੇਵਕ ਹੈ, ਇਸ ਜਨਮ 'ਚ ਸਤਿਗੁਰਾਂ ਦਾ ਸੇਵਕ ਬਣਿਆ ਹੋਇਆ ਹੈ, ਭਾਵੇਂ ਮੁਸਲਮਾਨਾਂ ਦੇ ਘਰੇ ਜਨਮਿਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਇਹਨੇ ਹਿਰਦੇ 'ਚ ਧਾਰਨ ਕੀਤੀ ਹੋਈ ਹੈ। ਮੇਮੂ ਖਾਨ ਪਠਾਨ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਰਣ ਭੂਮੀ ਚ ਵਰਤਦਾ ਵਿਚਰਦਾ ਹੈ।
ਕਰਤ ਸ਼ੀਘਰਤਾ ਫਿਰਤ ਹੈ ਤਾਨਹਿ ਬਾਨ ਕਮਾਨ,
ਬੜੀ ਸ਼ੀਘਰਤਾਈ ਨਾਲ ਯਾਨੀ ਕਿ ਬੜੀ ਫੁਰਤੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਮੇਮੂ ਖਾਨ ਜੀ ਲੜਦੇ ਨੇ। ਆਪਣੀ ਕਮਾਨ ਦੀ ਤੰਦੀ ਤੇ ਤੀਰ ਚਾੜ ਚਾੜ ਕੇ ਵੈਰੀਆਂ ਦੀਆਂ ਹਿੱਕਾਂ ਨੂੰ ਵਿੰਨਦੇ ਹਨ।
ਜੋ ਪਈ ਹੈ ਕੁਦਾਏ ਚਪਲਾਏ ਪ੍ਰਹਾਰ ਹੈ,
ਆਪਣੇ ਘੋੜੇ ਨੂੰ ਕੁਦਾਉਂਦਿਆਂ ਹੋਇਆਂ ਬੜੀ ਤੇਜ਼ੀ ਨਾਲ ਰਣ ਭੂਮੀ 'ਚ ਅੱਗੇ ਪਿੱਛੇ ਵੱਧਦੇ ਨੇ ਔਰ ਵੈਰੀਆਂ ਦੇ ਨਿਸ਼ਾਨੇ ਲਾ ਲਾ ਕੇ ਉਹਨਾਂ ਨੂੰ ਮਾਰਦੇ ਹਨ।
ਇਤ ਉਤ ਵਿਚਰਤ ਸ਼ਤਰੂ ਸੰਘਾਰ ਹੈ,
ਇੱਧਰ ਉੱਧਰ ਵਿਚਰਦੇ ਨੇ ਔਰ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਦੇ ਹਨ।
ਕਰ ਬਹਾਦਰੀ ਗੁਰ ਦਿਖਰਾਵ ਹੈ,
ਮੇਮੂ ਖਾਨ ਪਠਾਨ ਜੀ ਬਹਾਦਰੀ ਕਰਕੇ ਬੜੀ ਦਲੇਰੀ ਕਰਕੇ ਜੰਗ ਦੇ ਮੈਦਾਨ 'ਚ ਲੜਦੇ ਹੈ। ਉਰੇ ਬਹਾਦਰੀ ਇਸ ਕਰਕੇ ਕਰ ਰਹੇ ਨੇ ਕਿ ਸਾਡੀ ਬਹਾਦਰੀ ਵੇਖ ਕੇ ਸਤਿਗੁਰੂ ਕਲਗੀਧਰ ਜੀ ਪ੍ਰਸੰਨ ਹੋਣਗੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਮੇਮੂ ਖਾਨ ਪਠਾਨ ਬੜੀ ਬਹਾਦਰੀ ਨਾਲ ਰਣ ਭੂਮੀ 'ਚ ਲੜ ਰਹੇ ਹਨ।
ਰਿਪਕੋ ਖਾਪਤ ਆਪ ਬਚਾਵ ਹੈ,
ਆਪਣਾ ਆਪ ਬਚਾਉਣਾ ਤੇ ਜੰਗ ਦੇ ਮੈਦਾਨ 'ਚ ਦੁਸ਼ਮਣ ਨੂੰ ਵੱਧ ਤੋਂ ਵੱਧ ਮਾਰਨਾ, ਇਹੀ ਸੂਰਮਤਾਈ ਦੀ ਵਿਸ਼ੇਸ਼ਤਾ ਹੀ ਹੁੰਦੀ ਹੈ। ਸੂਰਮਾ ਉਹੀ ਆ ਜਿਹੜਾ ਹੋਸ਼ ਨਾਲ ਲੜੇ, ਇਹ ਥੋੜ੍ਹਾ ਵੀ ਬੇਸੁੱਧ ਹੋ ਕੇ ਜੰਗ ਦੇ ਮੈਦਾਨ 'ਚ ਸਿੱਧਾ ਜਾਵੇ ਤੇ ਵੈਰੀਆਂ ਨੂੰ ਮਾਰਨ ਤੋਂ ਪਹਿਲਾਂ ਪਹਿਲਾਂ ਆਪ ਹੀ ਸ਼ਹੀਦ ਹੋ ਜਾਏ। ਕਹਿੰਦੇ ਸੂਰਮਾ ਉਹ ਹੈ ਜਿਹੜਾ ਆਪਣਾ ਆਪ ਬਚਾਉਂਦਿਆਂ ਹੋਇਆਂ ਦੁਸ਼ਮਣ ਦਾ ਵੱਧ ਤੋਂ ਵੱਧ ਨੁਕਸਾਨ ਕਰੇ। ਇਉਂ ਮੇਮੂ ਖਾਨ ਜੀ ਜੰਗ ਦੇ ਮੈਦਾਨ ਵਿੱਚ ਲੜਦੇ ਹਨ।
ਸੈਦ ਖਾਨ ਜਿਸ ਟਿਗ ਸਰਦਾਰੀ,
ਔਰ ਉੱਧਰ ਸੈਦੇ ਖਾਨ ਜਿਹੜਾ ਇਸ ਵੇਲੇ 1.25 ਲੱਖ ਫੌਜ ਲੈ ਕੇ ਗੁਰੂ ਘਰ 'ਤੇ ਚੜ੍ਹ ਕੇ ਆਇਆ, ਇੱਕ ਸੈਦ ਬੇਗ ਸੀ, ਇਹ ਸੈਦੇ ਖਾਨ ਹੈ। ਸੈਦ ਬੇਗ ਮਹਾਰਾਜ ਜੀ ਦਾ ਸ਼ਰਧਾਲੂ ਸੀ, ਉਹ ਸ਼ਹੀਦ ਹੋ ਚੁੱਕਾ, ਕੱਲ੍ਹ ਆਪਾਂ ਕਥਾ 'ਚ ਸੁਣਿਆ। ਇਹ ਸੈਦੇ ਖਾਨ ਹੈ ਜਿਹੜਾ 1.25 ਲੱਖ ਫੌਜ ਦਾ ਮਾਲਕ ਚੜ੍ਹ ਕੇ ਆਇਆ ਹੈ ਗੁਰੂ ਘਰ 'ਤੇ। ਸੈਦੇ ਖਾਨ ਦੇ ਮਨ 'ਚ ਵੀ ਗੁਰੂ ਪਾਤਸ਼ਾਹ ਪ੍ਰਤੀ ਪ੍ਰੇਮ ਭਾਵ ਸੀ। ਕਿਵੇਂ ਸੀ, ਉਹ ਅੱਗੇ ਬਚਨ ਆ ਰਹੇ ਹਨ।
ਜਿਸ ਕੇ ਸਕਲ ਸੈਨ ਅਨੁਸਾਰੀ,
ਇਹ ਸੈਦੇ ਖਾਨ 1.25 ਲੱਖ ਫੌਜ ਦਾ ਚੀਫ ਕਮਾਂਡਰ ਹੈ। ਜਿੰਨੀ 1.25 ਲੱਖ ਫੌਜ ਆਈ ਹੈ ਚੜ੍ਹ ਕੇ, ਉਹਨਾਂ ਦਾ ਜਿਹੜਾ ਜਰਨੈਲ ਹੈ ਉਹ ਸੈਦੇ ਖਾਨ ਹੈ।
ਜਿਸ ਕੇ ਜਾਗੇ ਭਾਗ ਵਿਸਾਲਾ,
ਸੈਦੇ ਖਾਨ ਦੇ ਕੋਈ ਵੱਡੇ ਭਾਗ ਜਾਗ ਪਏ, ਕਿਉਂਕਿ ਗੁਰੂ ਸਾਹਿਬ ਨਾਲ ਮੇਲਾ ਉਹਨਾਂ ਦਾ ਹੁੰਦਾ ਜਿਨ੍ਹਾਂ ਦੇ ਭਾਗ ਸਵੱਲੇ ਹੋਣ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਪਿਆ ਪ੍ਰਗਾਸਾ, ਵੱਡਿਆਂ ਭਾਗਾਂ ਕਰਕੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ। ਕਹਿੰਦੇ ਸੈਦੇ ਖਾਨ ਦੇ ਵੀ ਕੋਈ ਪੂਰਵਲੇ ਜਨਮਾਂ ਦੇ ਵੱਡੇ ਭਾਗ ਜਾਗੇ ਹਨ।
ਉਪਜਿਓ ਪ੍ਰੇਮ ਆਨ ਤਿਸ ਕਾਲਾ,
ਇਹਦੇ ਮਨ 'ਚ ਸਤਿਗੁਰਾਂ ਦਾ ਪ੍ਰੇਮ ਜਾਗ ਪਿਆ। ਜਦੋਂ ਇੱਥੇ ਪਹੁੰਚਿਆ ਨਾ ਆਨੰਦਪੁਰ ਸਾਹਿਬ, ਆਉਂਦਿਆਂ ਹੀ ਗੁਰੂ ਸਾਹਿਬ ਦੀ ਪ੍ਰੀਤ, ਗੁਰੂ ਸਾਹਿਬ ਦਾ ਪ੍ਰੇਮ ਇਹਦੇ ਮਨ ਵਿੱਚ ਜਾਗ ਪਿਆ। ਇਹ ਹੈ ਸਾਡੇ ਸਤਿਗੁਰਾਂ ਦਾ ਵੱਡਾ ਪ੍ਰਤਾਪ। 1.25 ਲੱਖ ਫੌਜ ਲੈ ਕੇ ਚੜ੍ਹ ਕੇ ਆਇਆ ਸੈਦੇ ਖਾਨ, ਪਰ ਪਾਤਸ਼ਾਹ ਦਾ ਪ੍ਰਤਾਪ ਵੇਖਦਿਆਂ ਆਨੰਦਪੁਰ ਸਾਹਿਬ ਦੇ ਨੇੜੇ ਆਉਂਦਿਆਂ ਹੀ ਮਨ 'ਚ ਗੁਰੂ ਸਾਹਿਬ ਜੀ ਪ੍ਰਤੀ ਭਾਵਨਾ ਜਾਗ ਪਈ। ਦੁਸ਼ਮਣਾਂ ਦਾ ਮਨ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਮੋਹਿਤ ਹੋ ਜਾਂਦਾ। ਐਸੇ ਪ੍ਰਤਾਪੀ ਦੀਦਾਰ ਨੇ ਸਤਿਗੁਰੂ ਕਲਗੀਧਰ ਜੀ ਦੇ। ਕਹਿੰਦੇ ਸੈਦੇ ਖਾਨ ਦੇ ਮਨ 'ਚ ਗੁਰੂ ਸਾਹਿਬ ਦਾ ਪ੍ਰੇਮ ਜਾਗ ਪਿਆ।
ਸੁਜਸ ਗੁਰੂ ਕੋ ਸੁਨ ਤੋ ਰਹਿਓ,
ਕਿਉਂਕਿ ਇਹਨੇ ਪਹਿਲਾਂ ਗੁਰੂ ਸਾਹਿਬ ਦਾ ਸੁਜਸ ਸੁਣਿਆ ਹੋਇਆ ਸੀ। ਸਤਿਗੁਰੂ ਦੀ ਮਹਿਮਾ, ਗੁਰੂ ਕਲਗੀਧਰ ਜੀ ਦੀ ਵਡਿਆਈ ਬਹੁਤ ਸਾਰੇ ਸਿੱਖਾਂ ਦੀ ਜ਼ੁਬਾਨੀ ਅਤੇ ਬਹੁਤ ਸਾਰੇ ਮੁਸਲਮਾਨਾਂ ਦੀ ਜ਼ੁਬਾਨੀ ਵੀ ਸੁਣਿਆ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਵੱਡਾ ਪ੍ਰਤਾਪ ਹੈ।
ਨਹੀਂ ਬਿਲੋਚਨ ਤੇ ਕਬ ਲਹਿਓ,
ਪਰ ਇਹਨੇ ਕਦੇ ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ ਨਹੀਂ ਸਨ ਕੀਤੇ। ਸੁਣਿਆ ਜ਼ਰੂਰ ਸੀ ਗੁਰੂ ਸਾਹਿਬ ਬਾਰੇ, ਬਹੁਤਿਆਂ ਕੋਲੋਂ ਸੁਣਿਆ ਸੀ, ਬਹੁਤਿਆਂ ਕੋਲੋਂ ਗੁਣ ਸੁਣੇ ਸਨ, ਪਰ ਕਦੇ ਸਤਿਗੁਰਾਂ ਦੇ ਦਰਸ਼ਨ ਨਹੀਂ ਸਨ ਕੀਤੇ।
ਗੁਣੀ ਉਦਾਰ ਚਤੁਰ ਤਨ ਰੂਰੇ,
ਇਹਨੇ ਸੁਣਿਆ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਬੜੇ ਗੁਣੀ ਹਨ। ਕਿਤਨੇ ਕੁ ਗੁਣੀ? ਕਹਿੰਦੇ ਇੱਕ ਗੁਣ ਵੀ ਸੰਪੂਰਨ ਰੂਪ 'ਚ ਉਹਨਾਂ ਦਾ ਵਰਣਨ ਨਹੀਂ ਹੋ ਸਕਦਾ। ਇੱਕ ਗੁਣ ਵੀ ਸਤਿਗੁਰਾਂ ਦਾ ਸੰਪੂਰਨ ਰੂਪ 'ਚ ਵਰਣਨ ਨਹੀਂ ਹੋ ਸਕਦਾ। ਇਤਨੇ ਗੁਣੀ ਹਨ, ਉਦਾਰ ਹਨ, ਖੁੱਲ੍ਹੇ ਦਿਲ ਵਾਲੇ। ਜਦੋਂ ਦਾਨ ਦਿੰਦੇ ਨੇ ਤਾਂ ਫਿਰ ਇਹ ਨਹੀਂ ਵੇਖਦੇ ਕਿ ਸਾਹਮਣੇ ਕੌਣ ਹੈ, ਫਿਰ ਖੁੱਲ੍ਹੇ ਗੱਫੇ ਮਹਾਰਾਜ ਜੀ ਦਾਨ ਦੇ ਵਿੱਚ ਬਖਸ਼ਿਸ਼ ਕਰਦੇ। ਐਸੇ ਉਦਾਰ ਹਨ ਸਤਿਗੁਰੂ ਕਲਗੀਧਰ ਜੀ।
ਇਤਿਆਦਿਕ ਗੁਣ ਗਨ ਕਰ ਪੂਰੇ,
ਮਹਾਰਾਜ ਜੀ ਦਿਆਲੂ ਹਨ, ਕਿਰਪਾਲੂ ਹਨ, ਨਿਰਵੈਰ ਹਨ। ਇਹ ਸੋਭਾ ਸੈਦ ਦੇ ਖਾਨ ਨੇ ਗੁਰੂ ਸਾਹਿਬ ਜੀ ਦੀ ਸੁਣੀ ਹੋਈ ਸੀ। ਇਤਿਹਾਦਕ ਹੋਰ ਵੀ ਬੇਅੰਤ ਗੁਣ ਸਤਿਗੁਰੂ ਕਲਗੀਧਰ ਜੀ ਦੇ ਸੁਣੇ ਸਨ ਸੈਦੇ ਖਾਨ ਨੇ।
ਜਨ ਜਗ ਕੀ ਸੁੰਦਰਤਾ ਜੋਰੀ,
ਫਿਰ ਇਹ ਵੀ ਸੁਣਿਆ ਸੀ ਵੀ ਸੋਹਣੇ ਬੜੇ ਨੇ ਸਤਿਗੁਰੂ। ਕਹਿੰਦੇ ਮਨ ਪੂਰੇ ਸੰਸਾਰ ਦੀ ਸੁੰਦਰਤਾ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਕਲਗੀਧਰ ਦਾ ਰੂਪ ਬਣਾਇਆ ਹੋਵੇ। ਪਿਧਾਤੇ ਨੇ ਪੂਰੇ ਸੰਸਾਰ ਦੀ ਸੁੰਦਰਤਾ ਨੂੰ ਸੁਹੱਪਣ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਕਲਗੀਧਰ ਦਾ ਰੂਪ ਤਿਆਰ ਕੀਤਾ ਹੋਵੇ। ਇਤਨੇ ਸੁੰਦਰ ਨੇ ਸਤਿਗੁਰੂ ਜੀ। ਜਦੋਂ ਗੁਰਦੇਵ ਦੀ ਸੁੰਦਰਤਾ ਬਾਰੇ ਜਾਣੀਏ ਤਾਂ ਮਹਾਂਪੁਰਖ ਦੱਸਦੇ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਜਿਹੜੀ ਸੁੰਦਰਤਾ ਹੈ ਉਹ ਵੀ ਲਜਾਏ ਮਾਨ ਹੁੰਦੀ ਆ ਵੀ ਮੈਨੂੰ ਸੁੰਦਰਤਾ ਕਹਿੰਦੇ ਹੈ, ਪਰ ਨਹੀਂ, ਮੈਂ ਤਾਂ ਸਤਿਗੁਰਾਂ ਦੇ ਚਰਨਾਂ ਦੇ ਇੱਕ ਨੋਹ ਦੀ ਸੁੰਦਰਤਾ ਦੇ ਤੁੱਲ ਵੀ ਨਹੀਂ ਹਾਂ। ਐਸਾ ਸੁੰਦਰ ਸਰੂਪ ਕਿ ਨਿਰਜੁਰ ਨਰੂਪ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ, ਅਤ ਸੁੰਦਰ ਮਨ ਮੋਹਿਨਾ। ਇੰਨਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ। ਗੁਰਬਾਣੀ 'ਚ ਸਾਹਿਬ ਦੀ ਸੁੰਦਰਤਾ ਦਾ ਵਰਣਨ ਕਰਦਿਆਂ ਪਾਤਸ਼ਾਹ ਦੇ ਮਹਾਂਵਾਕ ਨੇ, ਤੇਰੇ ਬੰਕੇ ਲੋਇਣ ਦੰਤਰ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਮਹਾਰਾਜ ਜੀ ਦਾ ਅਤਿ ਸੁੰਦਰ ਸਰੂਪ ਹੈ।
ਬਿਵਧ ਬਿਧਨ ਕੀ ਬਿਧ ਹੈ ਬਟੋਰੀ,
ਕਹਿੰਦੇ ਮਾਨੋ ਵਿਧਾਤੇ ਨੇ ਬਿਵਧ ਪ੍ਰਕਾਰ ਦੀ ਸੁੰਦਰਤਾ ਨੂੰ ਇੱਕ ਜਗ੍ਹਾ ਤੇ ਬਟੋਰੀ, ਕਹਿੰਦੇ ਇਕੱਠੀ ਕੀਤਾ ਹੈ।
ਸੁਮਤ ਵਿਚਾਰ ਚਾਰ ਚਤੁਰਾਈ,
ਔਰ ਬੜੀ ਸੁਮਤ ਨਾਲ ਬੜੀ ਸਿਆਣਪ ਦੇ ਨਾਲ ਉਹ ਸਾਰੀ ਸੁੰਦਰਤਾ ਨੂੰ ਕਲਗੀਧਰ ਪਾਤਸ਼ਾਹ ਦੇ ਰੂਪ ਦੇ ਵਿੱਚ ਸਿੰਚ ਦਿੱਤਾ ਹੋਵੇ, ਬਣਾ ਦਿੱਤਾ ਹੋਵੇ।
ਮੂਰਤ ਗੁਰ ਕੀ ਏਕ ਬਣਾਈ,
ਕਹਿੰਦੇ ਸਾਰੀ ਸੁੰਦਰਤਾ ਵਿਸ਼ਵ ਭਰ ਦੀ ਪੂਰੇ ਬ੍ਰਹਿਮੰਡ ਦੀ ਸੁੰਦਰਤਾ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਕਲਗੀਧਰ ਦਾ ਸੋਹਣਾ ਸਰੂਪ ਬਣਾ ਦਿੱਤਾ ਵਿਧਾਤੇ ਨੇ। ਇਤਨੇ ਸੁੰਦਰ ਹਨ
ਮਨੋ ਦਿਖਾਵਨ ਨਿਜ ਨਿਪੁਨਾਈ,
ਕਹਿੰਦੇ ਮਾਨੋ ਕਾਰੀਗਰਤਾ ਦਾ ਦੇਵਤਾ ਮੰਨਿਆ ਜਾਂਦਾ ਵਿਸ਼ਵਕਰਮਾ। ਕਹਿੰਦੇ ਬੜੀਆਂ ਬੜੀਆਂ ਸੁੰਦਰ ਚੀਜ਼ਾਂ ਬਣਾਈਆਂ ਉਹਨੇ ਕੁਦਰਤ ਵਿੱਚ, ਨਾਇਆਬ ਵਸਤੂਆਂ ਬਣਾਈਆਂ। ਉਹਦੇ ਮਨ 'ਚ ਖਿਆਲ ਆਇਆ ਵੀ ਮੈਂ ਆਪਣੀ ਕਾਰੀਗਰਤਾ ਦਾ ਨਮੂਨਾ ਵਿਖਾਉਣਾ ਸੰਸਾਰ ਨੂੰ, ਵੀ ਮੇਰੀ ਕਾਰੀਗਰਤਾ ਦਾ ਨਮੂਨਾ ਪਤਾ ਲੱਗੇ, ਵੀ ਸੁੰਦਰਤਾ ਦਾ ਨਮੂਨਾ ਪੈਦਾ ਕਰਨਾ। ਤਾਂ ਕਹਿੰਦੇ ਉਹਨੇ ਆਪਣੀ ਪੂਰੀ ਮਤ, ਪੂਰੀ ਅਕਲ, ਪੂਰੀ ਸਿਆਣਪ ਲਾ ਕੇ ਮਾਨੋ ਜਿਵੇਂ ਸਤਿਗੁਰੂ ਕਲਗੀਧਰ ਜੀ ਦੇ ਚਰਨ ਬਣਾਏ ਹੋਣ, ਇੰਨੇ ਸੁੰਦਰ, ਇੰਨਾ ਸੁੰਦਰ ਸਰੂਪ ਤਿਆਰ ਕੀਤਾ ਹੈ।
ਗੁਰ ਤਨ ਰਚ ਤਿਸ ਕੀਰਤ ਪਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਮੂਰਤ ਨੂੰ ਰਚ ਕੇ ਸੁੰਦਰਤਾ ਦੇ ਦਾਤੇ ਨੇ। ਕਹਿੰਦੇ ਮਾਨੋ ਕੀਰਤੀ ਖੱਟੀ ਹੋਵੇ, ਵਡਿਆਈ ਖੱਟੀ ਹੋਵੇ।
ਪਦਮ ਪੱਤਰ ਆਕ੍ਰਿਤ ਵਿੱਚ ਡੋਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਕਮਲ ਵਰਗੇ, ਕਮਲ ਸਰੀਖੇ ਨੇਤਰ ਹਨ। ਕਹਿੰਦੇ ਕਮਲ ਵਰਗੇ ਸੁੰਦਰ ਨੇਤਰ ਮਹਾਰਾਜ ਜੀ ਦੇ ਹਨ।
ਹੰਜਨ ਮਨ ਰੰਜਨ ਚਿਤ ਚੋਰੇ,
ਕਹਿੰਦੇ ਨੇਤਰ ਇੰਨੇ ਤਿੱਖੇ ਨੇ ਜਿਹਦੇ ਵੱਲ ਵੇਖਦੇ ਹੈ ਉਹਦਾ ਮਨ ਹਰ ਲੈਂਦੇ ਹਨ, ਉਹਦਾ ਮਨ ਖੋਹ ਲੈਂਦੇ ਨੇ ਸਤਿਗੁਰੂ ਕਲਗੀਧਰ ਜੀ।
ਰੁਚਿਰ ਬਿਲੋਚਨ ਪਲੇ ਬਣਾਏ,
ਕਹਿੰਦੇ ਬੜੇ ਸੋਹਣੇ ਸਵਰੂਪ ਦੀ ਰਚਨਾ ਵਿਧਾਤੇ ਨੇ ਰਚ ਕੇ ਮਨ ਨੂੰ ਕਲਗੀਧਰ ਦਾ ਰੂਪ ਤਿਆਰ ਕੀਤਾ ਹੈ।
ਮੀਨ ਪਲਟ ਆਦਿਕ ਗੁਣ ਪਾਏ,
ਕਹਿੰਦੇ ਜਿਵੇਂ ਮੱਛੀ ਹੁੰਦੀ ਹੈ ਨਾ ਜਲ ਦੇ ਵਿੱਚ ਪਲਟ ਕੇ ਆਉਂਦੀ ਹੈ, ਏਦਾਂ ਮੱਛੀ ਦੇ ਸਮਾਨ ਸਤਿਗੁਰੂ ਜੀ ਦੇ ਨੇਤਰਾਂ ਦੀਆਂ ਜਿਹੜੀਆਂ ਕਾਲੀਆਂ ਕਾਲੀਆਂ ਚਿੰਮੀਆਂ ਹਨ ਉਹ ਪਲਟ ਪਲਟ ਕੇ ਬੜਾ ਆਨੰਦ ਦਿੰਦੀਆਂ ਨੇ ਸਿੱਖਾਂ ਨੂੰ।
ਮੁਖ ਮੰਡਲ ਕਿਆ ਬਪੁਰਾ ਚੰਦ,
ਕਹਿੰਦੇ ਚੰਨ ਵੀ ਕੀ ਹੈ ਸਤਿਗੁਰਾਂ ਦੇ ਮੁਖ ਮੰਡਲ ਦੀ ਸੋਭਾ ਦੇ ਸਾਹਮਣੇ, ਚੰਨ ਵੀ ਕੀ ਮਾਇਨੇ। ਕਹਿੰਦੇ ਚੰਨ ਬੜਾ ਸੋਹਣਾ ਮੰਨਿਆ ਜਾਂਦਾ, ਪਰ ਕਹਿੰਦੇ ਚੰਨ ਵੀ ਕਲੰਕੀ ਹੈ, ਚੰਨ 'ਚ ਕਲੰਕ ਲੱਗਾ। ਕਹਿੰਦੇ ਜੇ ਚੰਨ ਚੋਂ ਕਲੰਕ ਲਾ ਦਿਓ, ਨਿਸ਼ਕਲੰਕ ਕਰ ਦਿਓ, ਕੀ ਫਿਰ ਗੁਰੂ ਸਾਹਿਬ ਦੀ ਬਰੋਬਰੀ ਕਰ ਲਵੇਗਾ? ਕਹਿੰਦੇ ਨਹੀਂ, ਚੰਨ ਭਾਵੇਂ ਨਿਸ਼ਕਲੰਕ ਵੀ ਹੋ ਜਾਏ ਸਤਿਗੁਰਾਂ ਦੀ ਸੁੰਦਰਤਾ ਦੇ ਸਾਹਮਣੇ ਫਿੱਕਾ ਹੈ।
ਬਹੁ ਦੋਸ਼ਨ ਤੇ ਦੀਸਤ ਮੰਦ,
ਕਹਿੰਦੇ ਚੰਦਰਮਾ ਵਿੱਚ ਵੀ ਦੋਸ਼ ਨੇ, ਉਹ ਕਦੇ ਵੱਧਦਾ ਹੈ, ਕਦੇ ਘਟਦਾ ਹੈ, ਕਦੇ ਉਹਨੂੰ ਕਲੰਕ ਲੱਗਾ ਹੋਇਆ, ਪਰ ਮੇਰੇ ਪਾਤਸ਼ਾਹ ਨੇਕ ਲੰਕ ਹਨ।
ਸਦਾ ਪ੍ਰਫੁੱਲਿਤ ਅੰਕ ਨ ਕੋਈ,
ਮਹਾਰਾਜ ਜੀ ਦਾ ਚਿਹਰਾ ਸਦਾ ਇੱਕ ਰਸ ਖਿੜਿਆ ਰਹਿੰਦਾ, ਜਿਨ੍ਹਾਂ ਤੇ ਕਦੇ ਕੋਈ ਦਾਗ ਕੋਈ ਕਲੰਕ ਨਹੀਂ ਲੱਗਦਾ।
ਕਮਲ ਕਹੋ ਕਿਮ ਸਮਤ ਮਮਤਾ ਹੋਈ।
ਹੁਣ ਕੋਈ ਕਹੇ ਵੀ ਕਮਲ ਵਾਂਗੂ ਖਿੜਿਆ ਗੁਰੂ ਸਾਹਿਬ ਦਾ ਚਿਹਰਾ ਕਲਗੀਧਰ ਜੀ ਦਾ, ਕਹਿੰਦੇ ਨਹੀਂ, ਜੇ ਕਮਲ ਸਰੀਖਾ ਵੀ ਕਹੋ ਤੇ ਕਮਲ ਵੀ ਮੁਰਝਾ ਜਾਂਦਾ ਸ਼ਾਮ ਨੂੰ, ਪਰ ਮੇਰੇ ਪਾਤਸ਼ਾਹ ਦਾ ਮੁਖ ਤਾਂ ਸਦਾ ਹੀ ਖੇੜੇ ਚ ਰਹਿੰਦਾ ਹੈ।
ਕੌਣ ਕੌਣ ਗੁਣ ਬਰਨੋ ਅਬੈ।
ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਹਿੰਦੇ, ਮੈਂ ਸਤਿਗੁਰੂ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰਾਂ, ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਬੇਅੰਤ ਗੁਣਾਂ ਦੇ ਮਾਲਕ ਨੇ ਸਤਿਗੁਰੂ ਜੀ।
ਸੁਜਸ ਕਹਿਤ ਜੋ ਘਰ ਘਰ ਸਭੈ।
ਕਹਿੰਦੇ ਘਰ ਘਰ ਵਿੱਚ ਸਤਿਗੁਰਾਂ ਦਾ ਸੁਜਸ, ਘਰ ਘਰ ਵਿੱਚ ਸਤਿਗੁਰਾਂ ਦੀ ਵਡਿਆਈ, ਘਰ ਘਰ ਵਿੱਚ ਗੁਰਦੇਵ ਦੀ ਕੀਰਤੀ ਪਸਰ ਰਹੀ ਹੈ।
ਕਰਾਮਾਤ ਕਾਮਲ ਜਗ ਜਾਹਰ।
ਕਹਿੰਦੇ ਕਰਾਮਾਤਾਂ ਵਿੱਚ ਕਾਮਲ ਨੇ ਸਤਿਗੁਰੂ ਜੀ, ਸਾਰੇ ਜਗਤ ਵਿੱਚ ਜਾਹਰ ਪ੍ਰਤੱਖ ਹਨ।
ਸਕਲ ਕਲਾ ਸਮਰੱਥ ਸਖ ਠਾਹਰ।
ਸਰਬ ਕਲਾ ਸਮਰੱਥ ਨੇ ਸਾਰੇ ਸੁਖ ਮਹਾਰਾਜ ਕਲਗੀਧਰ ਜੀ ਦੇ ਚਰਨਾਂ 'ਚ ਵਸਦੇ ਹੈ, ਤੇ ਕਲਗੀਧਰ ਦੇ ਚਰਨਾਂ 'ਚ ਜਿਹੜੇ ਗੁਰਸਿੱਖ ਨਮਸਕਾਰ ਕਰਦੇ ਹੈ, ਸਤਿਗੁਰੂ ਦਸਮੇਸ਼ ਪਾਤਸ਼ਾਹ ਉਹਨਾਂ ਨੂੰ ਸਾਰੇ ਹੀ ਸੁੱਖ ਬਖਸ਼ ਦਿੰਦੇ ਹਨ, ਐਸੇ ਸੁਖਦਾਤੇ ਹਨ।
ਸੈਦ ਖਾਨ ਸੁਣ ਸੁਣ ਗੁਣ ਗਨ ਕੋ।
ਹੁਣ ਸੈਦ ਖਾਨ ਨੇ ਸਤਿਗੁਰੂ ਕਲਗੀਧਰ ਜੀ ਦੇ ਸਾਰੇ ਗੁਣ ਸੁਣੇ ਸੀ, ਇਹ ਮਹਿਮਾ ਸੈਦ ਖਾਨ ਨੇ ਮਹਾਰਾਜ ਜੀ ਦੀ ਸੁਣੀ ਹੋਈ ਸੀ।
ਚਾਹਤ ਪਿੱਛੋਂ ਪ੍ਰੇਮ ਕਰ ਮਨ ਕੋ।
ਹੋਰੇ ਦੇ ਮਨ 'ਚ ਪ੍ਰੇਮ ਉਮਗਦਾ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ। ਇਹ ਤਾਂ ਸਬੱਬੀ ਬਾਦਸ਼ਾਹ ਔਰੰਗਜ਼ੇਬ ਨੇ ਇਹਦੀ ਡਿਊਟੀ ਲਾ ਦਿੱਤੀ ਵੀ ਤੂੰ ਫੌਜ ਲੈ ਕੇ ਗੁਰੂ ਸਾਹਿਬ 'ਤੇ ਚੜ੍ਹਾਈ ਕਰਨੀ, ਕਿਉਂਕਿ ਵੱਡਾ ਜਰਨੈਲ ਸੀ ਸੈਦੇ ਖਾਨ ਔਰੰਗਜ਼ੇਬ ਦਾ, 125,000 ਫੌਜ ਲੈ ਕੇ ਆਇਆ ਚੜ੍ਹ ਕੇ। ਪਰ ਇਹਦੇ ਮਨ 'ਚ ਗੁਰੂ ਸਾਹਿਬ ਪ੍ਰਤੀ ਪ੍ਰੇਮ ਸੀ, ਭਾਵੇਂ ਦੁਸ਼ਮਣ ਦੇ ਰੂਪ ਦੇ ਵਿੱਚ, ਦੁਸ਼ਮਣ ਦਲ ਦਾ ਸੂਰਮਾ ਬਣ ਕੇ ਆਇਆ, ਜਰਨੈਲ ਬਣ ਕੇ ਆਇਆ, ਪਰ ਗੁਰੂ ਸਾਹਿਬ ਪ੍ਰਤੀ ਮਨ 'ਚ ਭਾਵਨਾ ਸੀ।
ਨਹਿ ਇਤਫਾਕ ਬਣਿਓ ਕਬ ਕੋਈ।
ਪਰ ਕਦੇ ਕੋਈ ਇਤਫਾਕ ਨਹੀਂ ਸੀ ਬਣਿਆ ਐਸਾ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਮਹਿਮਾ ਬੜੇ ਲੰਮੇ ਸਮੇਂ ਤੋਂ ਸੁਣੀ ਸੀ, ਪਰ ਕਦੇ ਕੋਈ ਐਸਾ ਸਬੱਬ ਨਹੀਂ ਬਣਿਆ ਕਿ ਸਤਿਗੁਰੂ ਜੀ ਦੇ ਦਰਸ਼ਨ ਕਰ ਸਕਦਾ।
ਜਿਸ ਤੈ ਸਤਿਗੁਰ ਦਰਸ਼ਨ ਹੋਈ।
ਕਦੇ ਕੋਈ ਸਬੱਬ ਬਣਿਆ ਹੀ ਨਹੀਂ ਐਸਾ ਕਿ ਜਿਹਦੇ ਨਾਲ ਆ ਕੇ ਸਤਿਗੁਰੂ ਜੀ ਦੇ ਦੀਦਾਰ ਕਰ ਸਕਦਾ ਸੀ।
ਚੜਿਓ ਮੁਹਿੰਮ ਆਨੰਦਤ ਆਇਓ।
ਕਹਿੰਦੇ ਸਬੱਬ ਵੀ ਕੈਸਾ ਬਣਿਆ ਵੀ ਦੁਸ਼ਮਣ ਦਲ ਦੀ ਫੌਜ ਦਾ ਜਰਨੈਲ ਬਣ ਕੇ ਆਇਆ ਤੇ ਸੋਚਦਾ ਵੀ ਚਲੋ ਸਬੱਬ ਤਾਂ ਬਣਿਆ ਨਾ ਸਤਿਗੁਰਾਂ ਦੇ ਦਰਸ਼ਨਾਂ ਦਾ, ਭਾਵੇਂ ਉਹਨਾਂ ਦੇ ਵਿਰੋਧੀ ਦਲ ਦਾ ਜਰਨੈਲ ਬਣ ਕੇ ਆ ਰਿਹਾ, ਪਰ ਸਤਿਗੁਰੂ ਜੀ ਦੇ ਦਰਸ਼ਨ ਤਾਂ ਹੋਣਗੇ। ਇਹ ਸੋਚ ਕੇ ਸੈਦ ਖਾਨ ਦੇ ਮਨ 'ਚ ਆਨੰਦ ਪੈਦਾ ਹੋ ਰਿਹਾ।
ਅਫਸਰ ਇਹੋ ਖੁਦਾਏ ਬਣਾਇਓ।
ਖੁਦਾ ਦਾ ਸ਼ੁਕਰਾਨਾ ਕਰਦਾ, ਹੇ ਖੁਦਾਵੰਦ ਤੇਰਾ ਸ਼ੁਕਰ ਹੈ ਕਿ ਤੂੰ ਸਬੱਬ ਬਣਾ ਦਿੱਤਾ, ਅਵਸਰ ਬਣਾ ਦਿੱਤਾ ਕਿ ਮੈਂ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ।
ਦਰਸ਼ਨ ਹੋਏ ਹੈ ਜੰਗ ਬਹਾਨੇ।
ਜੰਗ ਦੇ ਬਹਾਨੇ, ਯੁੱਧ ਦੇ ਬਹਾਨੇ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣਗੇ।
ਹਿਰਦੇ ਮਨੋਰਥ ਦ੍ਰਿੜ ਅਸਠਾਨੇ।
ਆਪਣੇ ਮਨ ਵਿੱਚ ਏਦਾਂ ਦਾ ਦ੍ਰਿੜ ਮਨੋਰਥ ਸੈਦ ਖਾਨ ਦੇ ਮਨ ਵਿੱਚ ਹੈ, ਜਦੋਂ ਦਿੱਲੀਓਂ ਤੁਰਿਆ ਸੀ ਉਦੋਂ ਹੀ ਇਹਦੇ ਮਨ ਵਿੱਚ ਇਹ ਮਨੋਰਥ ਸੀ।
ਦਲ ਮੁਕਾਬਲੇ ਦੋਨੋ ਭਏ।
ਆਹਮੋ ਸਾਹਮਣੇ ਦਲਾਂ ਦੇ ਮੁਕਾਬਲੇ ਹੋ ਗਏ, ਇਧਰੋਂ ਸਤਿਗੁਰਾਂ ਦੀਆਂ ਫੌਜਾਂ ਲੜ ਰਹੀਆਂ, ਉਧਰੋਂ ਸੈਦ ਖਾਨ ਦੀ ਫੌਜ ਲੜ ਰਹੀ ਹੈ। ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ, ਨਿਹੰਗਾਂ ਵਾਲਾ ਜੰਗ ਸ਼ੁਰੂ ਹੋ ਗਿਆ।
ਦੇਖਣ ਕੀ ਇੱਛਾ ਉਰ ਲਏ।
ਪਰ ਸੈਦ ਖਾਨ ਦੇ ਮਨ 'ਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਸੀ, ਗੁਰੂ ਦਰਸ਼ਨਾਂ ਦੀ ਇੱਛਾ ਸੀ।
ਤੁਰਕਨ ਤੇ ਚਿਤ ਤਾਸ ਤਰੰਤਾ।
ਔਰ ਤੁਰਕਾਂ ਤੋਂ ਡਰ ਸੀ ਮਨ ਵਿੱਚ, ਨਾਲ ਦੇ ਜਿਹੜੇ ਸਾਥੀ ਸੀ, ਗੁਰੂ ਸਾਹਿਬ ਦਾ ਸ਼ਰਧਾਲੂ ਹੈ ਦਿਲੋਂ, ਪਰ ਨਾਲ ਜਿਹੜਾ ਦਲ ਆਇਆ ਚੜ੍ਹ ਕੇ ਦੁਸ਼ਮਣਾਂ ਦਾ, ਜਿਹਦਾ ਜਰਨੈਲ ਬਣ ਕੇ ਆਇਆ, ਉਹ ਹੁਣ ਉਹਨਾਂ ਤੋਂ ਮਨ ਦੇ ਵਿੱਚ ਲਾਜ ਕਰਦਾ, ਉਹਨਾਂ ਤੋਂ ਡਰਦਾ ਹੈ।
ਵਿਦਤ ਮਿਲੋ ਇਮ ਨਹੀਂ ਚਾਹੰਤਾ।
ਸੋਚਦਾ ਵੀ ਜੇ ਪ੍ਰਗਟ ਰੂਪ 'ਚ ਮਿਲਿਆ ਸਾਰਿਆਂ ਦੇ ਸਾਹਮਣੇ ਵੀ ਜਾ ਕੇ ਗੁਰੂ ਸਾਹਿਬ ਨੂੰ ਮਿਲਾਂਗਾ, ਤੇ ਮੇਰੇ ਨਾਲ ਦੀ ਸਾਰੀ ਫੌਜ ਨੇ ਸੋਚਣਾ ਵੀ ਅੰਦਰ ਖਾਤੇ ਗੁਰੂ ਜੀ ਨਾਲ ਰਲਿਆ ਹੋਇਆ। ਕਹਿੰਦੇ ਕੋਈ ਸਬੱਬ ਐਸਾ ਬਣੇ ਕਿ ਦੁਸ਼ਮਣ ਨੂੰ ਵੀ ਨਾ ਪਤਾ ਲੱਗੇ ਤੇ ਮੈਨੂੰ ਸਤਿਗੁਰਾਂ ਦੇ ਦਰਸ਼ਨ ਹੋ ਜਾਣ।
ਸ਼ਸਤਰ ਬੰਦ ਕਰ ਸਨਮੁਖ ਆਵੇ।
ਇਹ ਸ਼ਸਤਰ ਧਾਰੀ ਹੋ ਕੇ ਸਤਿਗੁਰੂ ਆਪ ਹੀ ਆ ਜਾਣ, ਮਨ ਹੀ ਮਨ ਨਾਲ ਅਰਦਾਸਾਂ ਕਰਦਾ ਸੈਦ ਖਾਨ कि महाराज तुसी शस्त्रधारी हो के आप ही आ जाओ रण भूमि च, मैनू अपने नीले ते सवार होके दर्शन दे जाओ।
रण हित करन दर्श दिखरावे,
जंग दे बहाने आ जाओ महाराज रण भूमि विच ते अपने दर्शना दी एक झलक ही विखा दिओ, मैं चाहुंदा हां।
अंतर जामी पीरन पीर,
महाराज तुसी अंतर जामी हो, पीरां दे पीर हो गरीब नवाज।
उर की लख है प्रेम की तीर,
मन दे विच प्रेम दे तीर वजे होए ने, किवें सतगुरां दे दर्शन हो जाण।
ओ अब तेज तुरंग कुदाव है,
महाराज जे मेरे मन दा प्रेम सच्चा है ते सतगुरु कलगी धर जी रण भूमि च घोड़े नूं कुदाउंदिआं होइआं, घोड़े नूं चंचल करदिआं होइआं अगे आओ ते मैनूं दर्शन देवो।
कलगी झूलत रूप दिखाव है,
अपनी झूलदी होई कलगी दे सहत, जिगा दे सहत, मोढे ते तीर कमान दे सहत, गात्रे च श्री साहब दे सहत, त्यार बर त्यार हो के मैनूं दर्शन देवो।
अत उत्कंठा लख चित मेरी,
मेरे मन दी अत उत्कंठा है गरीब नवाज, अत दी तीवर इच्छा है गरीब नवाज, मैनू दर्शन दियो।
एक बार इत पाव है फेरी,
एक बार आके फेरा पा दियो महाराज रण भूमि च, बस जिवें माड़ी जी झलक जी दे दी है ना, एक थोड़ी जी झलक दे के ही भावे वापस चले जायो।
मन के इम संकल्प उठावे,
मन दे ओ संकल्प उठाउंदे सैदे खान जी, मन विच एदां दी इच्छा प्रगट करदे हन।
बहर डरत नह कछु अलावे,
पर बाहरों नाल दे साथियां तो डरदा सैदे खान भी, नाल मेरे जिहड़ी फौज आई है, मैं इन्हां दा जरनैल हाँ, लड़न आए हाँ सतगुरां नाल ते मैं चाहुंदा दर्शन करने, इन्हां नूं किवें दसां। मन दे विच डर है नाल दे साथियां दा,
जानै तुरक तर्क को करे,
ए जानदा भी जे मैं आप अगे नूं गया सतगुरां दे दर्शनां नूं ते मेरे नाल दे सारे तुरक भाईचारे दे जिन्ने जरनैल फौजां ने ए मेरे ते तर्क करनगे, मेरे ते किंतु करनगे।
हजो सबिन मह बहु बिस्तरै,
हजो फारसी विच कहिंदे आ निंदा नूं, कहिंदे फिर निंदा करनगे मेरी, सारे पासे बादशाह कोल भी जाके निंदा करनगे।
बादशाह नव रंग टिग कहे,
औरंगजेब दे कोल जाके चुगलियां करनगे, ओदे कोल जाके मेरी निंदा करनगे।
मोकहो महा निलायक लहै,
ओरे कहणगे भी चंगा इहनूं जरनैल बना के भेजिआ सी 1.25 लाख फौज दा गुरु जी नाल लड़न वास्ते, इह जाके उहनां दे दर्शन करके मुरीद बन गिआ, मैनू नलायक जाणनगे, मैनू कहणगे भी इह नलायक है, कायर है, गीदी है।
इत्यादिक मन घटी गणंता,
एदां दीआं गिणतीआं अपने मन ही मन गिणी जांदा है सैदे खान।
बिन देखे अतिशय अकुलंता,
पर सतगुरां दे दर्शनां तों बिना बेबल हो रिहा है, मन व्याकुल हो रिहा, जिवें गुरबाणी दा महावाक है ना, दर्शन प्यासी दिन सरात, चितवो अन दिन नीत, खोल कपट गुर मेलिया, नानक हर संग मीत, ओ मन दी प्यास बनी हुई है। जैसे महाराज भगत कबीर जी दे पावन बचन हन, दर मांदे ठंडे दरबार, तुझ बिन सुरत करै को मेरी, दर्शन दीजै खोल किवार, ऐसी तीवर प्यासे दे मन च दर्शना दी बनी हुई है।
जागे पाग प्रेम वश होयो,
पाग जाग पए सैदे खान दे पूर्वले जन्मां दे कर्म जाग पए,
बेबल पयो चहे गुर जोयो,
बेबल हो गया हुण तां खलोता नहीं पिया जांदा, हुण चांदा भी छेती जा के मिलां, जे आ जाण तां ठीक है, कहिंदा नहीं तां फिर परवाह भी कोई नहीं नाल दिआं दी भी, जे आप भी जाना पिया ते इन्हां दी परवाह नूं छड के जावांगा, सतगुरु जी दे दर्शन करांगा।
महाभावना उर बिरधानी,
मन विच भावना सैदे खान दे होर वधदी जा रही है, गुरु दर्शना दी प्यास होर वधदी चली जा रही है।
श्री कलगी तरसो पहचानी,
उधर जानी जान ने मेरे सतगुरु कलगियां वाले गुरदेव, घट घट के अंतर की जानत हन, जानी जान सतगुरु सैदे खान दे मन दी भावना जान गए।
सह ना सके बिरहो प्रेमी केरा,
हुण अपने प्यारे दे प्रेम दा बिरहो मेरे साहिब कोलों भी सहण नहीं होया। पातशाह जे हुण गुरदेव प्रेम दी डोर नाल बन्ने जांदे है, गुरदेव नूं भी हुण खिच पैण लग पई, सैदे खान दे अंदर दीआं प्रेम दीआं तंदां ने गुरदेव नूं खिचिआ।
रोड़ी पर ते उठ दिन बिन देरा,
पातशाह जिहड़े टिब्बे ते बैठे सन ਇਕਦਮ ਗੁਰਦੇਵ ਜੀ ਤਿਆਰ ਬਰ ਤਿਆਰ ਹੋ ਕੇ ਖਲੋਤੇ ਹਨ।
ਹੋਇ ਸੁਚੇਤ ਤਬ ਹੀ ਕਟ ਕਸੀ,
ਮਹਾਰਾਜ ਜੀ ਨੇ ਸੁਚੇਤ ਹੋ ਕੇ ਕਮਰ ਕੱਸਾ ਕੱਸਿਆ, ਕਿਉਂਕਿ ਜੰਗ ਦੇ ਮੈਦਾਨ ਚ ਨੇ, ਰਣ ਭੂਮੀ ਚ ਲੜਨ ਵਾਸਤੇ ਕਮਰ ਕੱਸਾ ਤਿਆਰ ਬਰ ਤਿਆਰ ਕੀਤਾ ਹੈ।
ਸਦਾ ਪ੍ਰੇਮ ਕੇ ਜੋ ਹੈ ਬਸੀ,
ਸਤਿਗੁਰੂ ਜੀ ਸਦਾ ਪ੍ਰੇਮ ਦੇ ਵਸੀਕਾਰ ਨੇ। ਗੁਰਦੇਵ ਇਹ ਨਹੀਂ ਵੇਖਦੇ ਕੌਣ ਕਿਸ ਜਾਤੀ ਦਾ ਹੈ, ਕੌਣ ਕਿਸ ਬਰਾਦਰੀ ਦਾ ਹੈ, ਕੌਣ ਕਿਸ ਮਜ਼ਹਬ ਦਾ ਹੈ, ਕੌਣ ਕਿਸ ਫਿਰਕੇ ਦਾ, ਕੌਣ ਕਿਸ ਨਸਲ ਦਾ, ਕਿਸ ਦੇਸ਼ ਦਾ, ਮੇਰੇ ਪਾਤਸ਼ਾਹ ਕੇਵਲ ਪ੍ਰੇਮ ਵੇਖਦੇ ਹੈ। ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਓਹਾ ਪ੍ਰੇਮ ਪਿਰੀ, ਇਹਦਾ ਪ੍ਰੇਮ ਵੇਖ ਕੇ ਪਾਤਸ਼ਾਹ ਪ੍ਰਸੰਨ ਹੋ ਰਹੇ ਨੇ।
ਤਨਖ ਬਾਨ ਨਿਜ ਪਾਨ ਸੰਭਾਰਾ,
ਗੁਰਦੇਵ ਨੇ ਆਪਣੀ ਤਨਖ ਆਪਣੀ ਕਮਾਨ ਆਪਣੇ ਹੱਥ ਵਿੱਚ ਸੰਭਾਲੀ ਹੈ।
ਭਏ ਤੁਰੰਗਮ ਪਰ ਅਸਵਾਰਾ,
ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਕਰਤ ਸ਼ੀਘਰਤਾ ਹੈ ਚਪਲਾਏ,
ਘੋੜੇ ਨੂੰ ਸ਼ੀਘਰਤਾਈ ਨਾਲ ਪੋਈਏ ਪਾਇਆ, ਤੇਜ਼ੀ ਨਾਲ ਤੋਰਿਆ ਤੇ ਰਣ ਭੂਮੀ ਚ ਅੱਗੇ ਨੂੰ ਵਧੇ ਹਨ।
ਤਤ ਛਿਨ ਖਾਨ ਅਗਰ ਕੋ ਆਏ,
ਤੇ ਇਕਦਮ ਜਦੋਂ ਅੱਗੇ ਨੂੰ ਆਏ ਖਾਨ ਦੇ ਸਾਹਮਣੇ, ਜਿੱਥੇ ਸੈਦੇ ਖਾਨ ਮਨ ਹੀ ਮਨ ਅਰਦਾਸਾਂ ਕਰ ਰਿਹਾ ਸੀ ਨਾ, ਹੇ ਬਾਜਾਂ ਵਾਲੇ ਸਾਹਿਬ, ਹੇ ਕਲਗੀਧਰ ਗੁਰਦੇਵ, ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ, ਬਾਰ ਬਾਰ ਬੇਨਤੀਆਂ ਕਰ ਰਿਹਾ ਸੀ। ਉੱਥੇ ਐਨ ਰਣ ਭੂਮੀ ਚ ਜੰਗ ਭਖਿਆ ਹੋਇਆ, ਲੜਾਈ ਹੋ ਰਹੀ ਹੈ, ਤਲਵਾਰਾਂ ਚੱਲ ਰਹੀਆਂ, ਗੋਲੀਆਂ ਚੱਲ ਰਹੀਆਂ, ਤੀਰ ਨੇਜੇ ਬਰਛੇ ਢਾਲ ਖੜਕ ਰਹੇ ਨੇ ਐਨ ਰਣ ਤੱਤੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਘੋੜੇ ਦੇ ਸਮੇਤ, ਪੂਰੇ ਜਾਉ ਜਲਾਲ ਸਮੇਤ ਸੈਦੇ ਖਾਨ ਦੇ ਸਨਮੁਖ ਆਣ ਪ੍ਰਗਟ ਹੋਏ।
ਕਹਿਓ ਖਾਨ ਜੀ ਬਨ ਸਵਧਾਨਾ,
ਮਹਾਰਾਜ ਜੀ ਅੱਗੇ ਆ ਗਏ ਸੈਦ ਖਾਨ ਦੇ ਕੋਲ, ਆ ਕੇ ਕਹਿੰਦੇ ਸੈਦ ਖਾਨ ਹੋ ਜਾ ਸਾਵਧਾਨ, ਅਸੀਂ ਆ ਗਏ ਹਾਂ।
ਤਜ ਆਲਸ ਹੋਏ ਆਯੁਧ ਪਾਨਾ,
ਛੱਡਦੇ ਹੁਣ ਦਲਿੱਦਰ, ਛੱਡਦੇ ਹੁਣ ਆਲਸ, ਤੇ ਪਾ ਆਪਣੀ ਤਲਵਾਰ ਦੇ ਕਬਜ਼ੇ ਨੂੰ ਹੱਥ, ਤੇ ਆ ਸਾਡੇ ਨਾਲ ਦੋ ਹੱਥ ਕਰ ਲੈ।
ਖਬਰਦਾਰ ਹੋਏ ਸ਼ਸਤਰ ਸੰਭਾਲ ਹੋ,
ਖਬਰਦਾਰ ਹੋ ਜਾ, ਯਾਨੀ ਕਿ ਸਾਵਧਾਨ ਹੋ ਕੇ ਸ਼ਸਤਰ ਸੰਭਾਲ ਲੈ।
ਸਹੋ ਵਾਰ ਕੈ ਆਪਣ ਪ੍ਰਹਾਰ ਹੋ,
ਜਾਂ ਆਪਣਾ ਵਾਰ ਪਹਿਲਾਂ ਕਰ ਲੈ, ਜੇ ਨਹੀਂ ਤਾਂ ਫਿਰ ਸਾਨੂੰ ਦੱਸ, ਅਸੀਂ ਵਾਰ ਕਰੀਏ, ਆਪ ਵਾਰ ਕਰ ਲੈ ਤੇ ਸਾਡਾ ਵਾਰ ਸੰਭਾਲ ਲੈ।
ਸੈਦ ਖਾਨ ਵਿੱਚ ਸੈਨ ਤਮਾਮੂ,
ਹੁਣ ਸੈਦੇ ਖਾਨ ਆਪਣੀ ਸਾਰੀ ਸੈਨਾ ਦੇ ਵਿੱਚ ਖੜਾ ਸੀ, ਉਹਦੇ ਵੱਡੇ ਵੱਡੇ ਜਰਨੈਲ ਜਿਹੜੇ ਚੁੱਕ ਚੁੱਕ ਉਹਨੂੰ ਸਲਾਮਾਂ ਕਰਦੇ ਆਲੇ ਦੁਆਲੇ ਖੜੇ ਸਨ।
ਹੱਥ ਬੰਦ ਚੁੱਕ ਕੀਨ ਸਲਾਮੂ,
ਸੈਦ ਖਾਨ ਵੇਖੋ ਦੁਸ਼ਮਣ ਦਲ ਦਾ ਜਰਨੈਲ, ਤੇ ਦਲ ਵੀ ਕਿੰਨਾ, 1,25,000 ਫੌਜ ਹੈ ਇਹਦੇ ਨਾਲ, ਤੇ ਸਤਿਗੁਰਾਂ ਨੂੰ ਸਨਮੁਖ ਵੇਖ ਕੇ ਸੈਦ ਖਾਨ ਨੇ ਆਪਣੇ ਦੋਵੇਂ ਹੱਥ ਜੋੜ ਲਏ। ਹਾਂਜੀ,
ਸ੍ਰੀ ਗੁਰ ਸੂਰਜ ਕੋ ਦਰਸਾਏ,
ਸਤਿਗੁਰੂ ਜੀ ਦੇ ਦਰਸ਼ਨ ਜਿਵੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ ਨਾ, ਇਉਂ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਤੁਲ ਦਰਸ਼ਨ ਕੀਤੇ।
ਕਮਲ ਬਿਲੋਚਨ ਜੁਗ ਬਿਕਸਾਏ,
ਤੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਨਾ, ਇਉਂ ਸਤਿਗੁਰਾਂ ਦੇ ਦਰਸ਼ਨ ਕਰਕੇ ਸੈਦੇ ਖਾਨ ਦਾ ਚਿਹਰਾ ਕਮਲ ਦੇ ਫੁੱਲ ਵਾਂਗੂ ਖਿੜ ਗਿਆ।
ਮਹਾ ਪ੍ਰੇਮ ਤੇ ਗਦ ਗਦ ਬਾਨੀ,
ਪ੍ਰੇਮ ਨਾਲ ਗਲਾ ਭਰ ਗਿਆ। ਜਦੋਂ ਪ੍ਰੇਮ ਹਿਰਦੇ ਚ ਉਪਜਦਾ ਨਾ, ਉਦੋਂ ਕੱਲੇ ਨੇਤਰ ਨਹੀਂ ਭਰਦੇ, ਉਦੋਂ ਕੰਠ ਵੀ ਰੁਕ ਜਾਂਦਾ। ਨੇਤਰ ਸਜਲ ਹੋ ਗਏ ਸੈਦ ਖਾਨ ਦੇ, ਤੇ ਗਲਾ ਰੁਕ ਗਿਆ।
ਆਨੰਦਤ ਚਿਤ ਤਉ ਬਖਾਨੀ,
ਤੇ ਕੁਝ ਸਮੇਂ ਲਈ ਤਾਂ ਜਿਵੇਂ ਕੋਈ ਸੁੰਨ ਮੁੰਨ ਨਹੀਂ ਹੋ ਜਾਂਦਾ। ਮਹਾਰਾਜ ਜੀ ਦੇ ਦਰਸ਼ਨ ਇੰਨੇ ਪ੍ਰਤਾਪੀ ਸਨ ਵੀ ਸੁੰਨ ਮੁੰਨ ਹੀ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਦਰਸ਼ਨਾਂ ਦਾ ਪ੍ਰਤਾਪ ਦੱਸਿਆ ਆਪਣੀ ਬਾਣੀ 'ਚ। ਉਹ ਕਹਿੰਦੇ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਕਹਿੰਦੇ ਸੁੱਧ ਬੁੱਧ ਭੁੱਲ ਗਈ ਸਤਿਗੁਰਾਂ ਦੇ ਦਰਸ਼ਨ ਕਰਕੇ। ਕੁਝ ਸਮੇਂ ਬਾਅਦ ਸੁਰਤ ਥੋੜ੍ਹੀ ਜਿਹੀ ਟਿਕਾਣੇ ਆਈ ਤੇ ਬੋਲਿਆ,
ਖੁਦਾਏ ਦੀ ਖੁਦਾਇਤ ਬਜਿਨ ਸੰਬੰਧ ਹੈ,
ਬੋਲਿਆ ਫਾਰਸੀ ਵਿੱਚ, ਕਹਿੰਦਾ ਖੁਦਾਏ ਦੀ ਅੰਸ ਲੈ ਕੇ ਖੁਦਾ ਆਪ ਆਇਆ ਹੈ ਜਾਂ ਖੁਦਾ ਦਾ ਪੈਗੰਬਰ ਆਇਆ, ਮੈਨੂੰ ਨਹੀਂ ਪਤਾ। ਹਾਂਜੀ,
ਜਿਨਸ ਖੁਦਾਏ ਮੁਰੀਦ ਜ਼ਿੰਦਾ ਹੈ,
ਕਹਿੰਦੇ ਜਾਂ ਖੁਦਾ ਤਾਂ ਨਹੀਂ ਆ ਗਿਆ ਆਪ ਜਿਹੜਾ ਆਪਣੇ ਮੁਰਦਾ ਮੁਰੀਦਾਂ ਨੂੰ ਜਿੰਦਾ ਕਰਨ ਵਾਲਾ ਹੈ। ਹਾਂਜੀ,
ਨਹ ਸਮਤਾ ਮੋਤੇ ਬਨ ਆਵੇ,
ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਮੈਂ ਲੜਨਾ ਤੁਹਾਡੇ ਨਾਲ, ਮੇਰੇ ਚ ਕਿੱਥੇ ਉਹ ਤਾਕਤ, ਮੇਰੇ ਚ ਕਿੱਥੇ ਆ ਉਹ ਤਾਣ, ਕਿ ਮੈਂ ਤੁਹਾਡੀ ਬਰੋਬਰੀ ਕਰਕੇ ਤੁਹਾਡੇ ਨਾਲ ਲੜ ਸਕਾਂ।
ਰਵਖ ਦਿਓਤ ਜਥਾ ਕਿਮ ਪਾਵੈ।
ਉਹ ਛੋਟਾ ਜਿਹਾ ਟਟਹਿਣਾ ਹੁੰਦਾ ਨਾ ਜੁਗ ਨੂੰ, ਮਹਾਰਾਜ ਉਹ ਸੂਰਜ ਦੇ ਸਾਹਮਣੇ ਭਲਾ ਆਪਣਾ ਪ੍ਰਕਾਸ਼ ਕਰ ਸਕਦਾ? ਮੇਰੀ ਕੀ ਤਾਕਤ ਕਿ ਮੈਂ ਆਪ ਜੀ ਦੇ ਸਾਹਮਣੇ ਆਪਣਾ ਬਲ ਵਿਖਾ ਸਕਾਂ।
ਸ੍ਰੀ ਕਲਗੀਧਰ ਬਹੁਰ ਉਚਾਰਾ।
ਸੈਦੇ ਖਾਨ ਨੇ ਜਦੋਂ ਇਉਂ ਬੇਨਤੀ ਕੀਤੀ ਸੁਣ ਕੇ ਕਲਗੀਧਰ ਜੀ ਬੋਲੇ,
ਸੁਨੋ ਖਾਨ ਜੀ ਬਾਕ ਹਮਾਰਾ।
ਗੁਰਦੇਵ ਕਹਿਣ ਲੱਗੇ, ਖਾਨ ਸਾਹਿਬ ਸੁਣੋ ਸਾਡਾ ਬਚਨ।
ਚਾਕਰ ਰਹਿਬੋ ਡੇਰੇਦਾਰੀ।
ਤੂੰ ਚਾਕਰ ਹੈ ਬਾਦਸ਼ਾਹ ਦਾ, ਡੇਰੇਦਾਰ ਹੈ, 1,25,000 ਫੌਜ ਤੇਰੇ ਅਧੀਨ ਹੈ।
ਜੰਗ ਜੀਤ ਬੋ ਪਾ ਕੰਦਾਰੀ।
ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤੈਨੂੰ ਤੇਰੇ ਮਾਲਕ ਨੇ, ਤੇਰੇ ਸਵਾਮੀ ਔਰੰਗਜ਼ੇਬ ਨੇ ਭੇਜਿਆ ਹੈ।
ਸੁਨਤ ਬਾਕ ਤਜ ਦਿਓ ਤੁਰੰਗਮ।
ਮਹਾਰਾਜ ਜੀ ਦੇ ਬਚਨ ਸੁਣ ਕੇ ਕਹਿੰਦਾ, ਅੱਛਾ ਮਹਾਰਾਜ ਆ ਲੋ, ਮੈਂ ਆ ਡੇਰੇਦਾਰੀ ਛੱਡਦਾ, ਆ ਜਰਨੈਲੀ ਛੱਡਦਾ, ਘੋੜਾ ਛੱਡਦਾ। ਘੋੜੇ ਤੋਂ ਥੱਲੇ ਉਤਰ ਕੇ ਆ ਗਿਆ। ਹਾਂਜੀ,
ਛੋੜ ਦਿਓ ਸਭ ਆਪਣੋ ਸੰਗਮ।
ਲਓ ਮਹਾਰਾਜ, ਮੈਂ ਆਪਣਾ ਸਭ ਕੁਝ ਛੱਡਦਾ ਤੇ ਆਪ ਜੀ ਦੇ ਚਰਨਾਂ 'ਚ ਆਪਣਾ ਆਪ ਭੇਟ ਕਰਦਾ ਹਾਂ।
ਸਤਿ ਸ੍ਰੀ ਅਕਾਲ।
ਖੇਡ ਤਾਂ ਇੱਥੇ ਹੀ ਬਣਦੀ, ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤਰਾਈ। ਚਲਾਕੀਆਂ ਨਹੀਂ, ਚਤਰਾਈਆਂ ਨਹੀਂ, ਸਿਆਣਪਾਂ ਛੱਡ ਕੇ ਪ੍ਰਭੂ ਸ਼ਰਨ 'ਚ ਪੈ ਜਾਈਏ। ਸਾਹਿਬ ਜੀ ਉਸੇ ਵੇਲੇ ਪ੍ਰਸੰਨ ਹੋ ਜਾਂਦੇ ਆ। ਕਹਿੰਦਾ, ਲਓ ਮਹਾਰਾਜ, 1,25,000 ਫੌਜ ਦੀ ਜਰਨੈਲੀ ਛੱਡੀ ਤੇ ਮਹਾਰਾਜ ਜੀ ਦੇ ਚਰਨਾਂ 'ਚ ਅਰਪਣ ਹੋ ਗਿਆ।
ਚਰਨ ਕਮਲ ਸਮ ਪਕਰੇ ਆਏ।
ਮਹਾਰਾਜ ਜੀ ਦੇ ਚਰਨ ਫੜ ਲਏ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨ ਪਕੜ ਕੇ ਮੱਥਾ ਟੇਕਿਆ।
ਉਪਰ ਰੱਖਿਓ ਸੀਸ ਟਿਕਾਏ।
ਹਾਲਾਂਕਿ ਮੁਸਲਮਾਨਾਂ 'ਚ ਚਰਨਾਂ ਤੇ ਮੱਥਾ ਟੇਕਣ ਦੀ ਮਨਾਹੀ ਹੈ, ਪਰ ਇਹਦੇ ਕੋਲੋਂ ਰਿਹਾ ਨਹੀਂ ਗਿਆ। ਗੁਰੂ ਸਾਹਿਬ ਦੇ ਚਰਨਾਂ ਤੇ ਆਪਣਾ ਸੀਸ ਟਿਕਾ ਦਿੱਤਾ।
ਹੱਥ ਆਨੰਦ ਕੇ ਅਸ਼ਰੂ ਚਾਲੇ।
ਆਨੰਦ ਦੇ ਨੇਤਰਾਂ 'ਚੋਂ ਨੀਰ ਵਹਿ ਟੁਰਿਆ, ਅੱਖਾਂ ਵਿੱਚੋਂ ਅਥਰੂ ਵਹਿ ਟੁਰੇ, ਨੇਤਰਾਂ ਦੇ ਜਲ ਨਾਲ ਸਤਿਗੁਰੂ ਕਲਗੀਧਰ ਦੇ ਚਰਨ ਧੋਣ ਲੱਗਾ ਸੈਦ ਖਾਨ।
ਜਿਸ ਤੇ ਪਦ ਸਮ ਪਦਮ ਪਖਾਲੇ।
ਮਹਾਰਾਜ ਜੀ ਦੇ ਚਰਨ ਧੋ ਦਿੱਤੇ, ਨੇਤਰਾਂ 'ਚੋਂ ਇਹੋ ਜਿਹੀ ਫੁਹਾਰ ਚੱਲੀ ਹੈ।
ਮਾਰਨ ਮਰਬੇ ਕੋ ਜਹ ਬੈਰੇ।
ਜਿਹੜਾ ਮਾਰਨ ਤੇ ਮਰਨ ਦਾ ਵੈਰ ਲੈ ਕੇ ਆਇਆ ਸੀ ਵੀ ਜਾਂ ਮਰ ਜਾਵਾਂਗੇ ਜਾਂ ਮਾਰ ਦੇਵਾਂਗੇ।
ਤਹਿ ਕਰ ਪ੍ਰੇਮ ਲੀਨ ਬੜ ਖੈਰੇ।
ਔਰ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਕਰਕੇ ਬੜੀ ਵੱਡੀ ਖੈਰ ਸਤਿਗੁਰਾਂ ਦੇ ਚਰਨਾਂ 'ਚੋਂ ਲੈ ਲਈ, ਜਿਹਦੇ ਨਾਲ ਸੈਦ ਖਾਨ ਦਾ ਲੋਕ ਤੇ ਪਰਲੋਕ ਦੋਵੇਂ ਹੀ ਸਫਲ ਹੋ ਗਏ।
ਪੂਰਵ ਜਨਮ ਸਿੱਖ ਸ੍ਰੀ ਗੁਰ ਕੋ।
ਹੁਣ ਇਹ ਖੇਡ ਕਿਵੇਂ ਜਾਗੀ ਇਹਦੇ ਅੰਦਰ? ਇੱਕ ਜਨਮ ਦੀ ਖੇਡ ਨਹੀਂ ਹੈ, ਇਹ ਜਨਮ ਜਨਮਾਂਤਰਾਂ ਦੀਆਂ ਖੇਡਾਂ ਨੇ ਗੁਰੂ ਖਾਲਸਾ ਜੀ। ਇਹ ਪੂਰਵਲੇ ਜਨਮ 'ਚ ਗੁਰੂ ਘਰ ਦਾ ਸਿੱਖ ਸੀ ਸੈਦ ਖਾਨ। ਪੂਰਵ ਜਨਮ ਦੀ ਖੇਡ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਓ ਨਾ ਜਾਈ। ਮਹਾਰਾਜ, ਮੈਂ ਇਕੱਲਾ ਇਸ ਜਨਮ ਦਾ ਨਹੀਂ ਸੇਵਕ ਤੁਹਾਡਾ, ਪੂਰਵਲੇ ਜਨਮ ਦਾ ਹੀ ਤੁਹਾਡਾ ਸੇਵਕ ਹਾਂ, ਹੁਣ ਕਿਵੇਂ ਮਿਟ ਕੇ ਪਿੱਛੇ ਹਟ ਜਾ? ਪੂਰਵਲੇ ਜਨਮ 'ਚ ਗੁਰੂ ਘਰ ਦਾ ਸਿੱਖ ਸੀ।
ਜਾਗ ਉੱਠਿਓ ਅੰਕੁਰ ਸੋ ਉਰਕੋ।
ਉਹ ਅੰਕੁਰ ਜਾਗ ਪਿਆ, ਪੂਰਵ ਕਰਮ ਅੰਕੁਰ ਜਬ ਪ੍ਰਗਟਿਓ ਹਰ ਭੇਟਿਓ ਪੁਰਖ ਰਸਕ ਬੈਰਾਗੀ। ਉਹ ਪੂਰਵਲੇ ਜਨਮਾਂ ਦੇ ਕਰਮ ਜਾਗ ਪਏ।
ਕਿਸੂ ਦੋਸ਼ ਤੇ ਪਾਏ ਤੁਰਕ ਤਨ।
ਕਹਿੰਦੇ ਕੋਈ ਮਾੜਾ ਕਰਮ ਹੋ ਗਿਆ ਹੋਵੇਗਾ ਫੁਰਨਾ, ਜਿਹਦੇ ਕਰਕੇ ਤੁਰਕਾਂ ਦੇ ਘਰ ਜਨਮ ਮਿਲ ਗਿਆ।
ਤਦਪ ਲਾਗੀ ਰਹੀ ਲਗਨ ਮਨ।
ਪਰ ਮਨ 'ਚ ਗੁਰੂ ਸਾਹਿਬ ਦੀ ਲਗਨ ਲੱਗੀ ਰਹੀ, ਭਾਵੇਂ ਜਨਮ ਤੁਰਕਾਂ ਦੇ ਘਰ ਕੋਈ ਪੂਰਵਲਾ ਮਾੜਾ ਕਰਮ ਆ ਗਿਆ ਅੱਗੇ, ਪਰ ਅੰਦਰ ਗੁਰੂ ਘਰ ਦੀ ਲਗਨ ਲੱਗੀ ਰਹੀ।
ਭੂਤ ਭਵਿੱਖਿਅਤ ਕੇ ਗੁਰ ਗਿਆਤੇ।
ਸਤਿਗੁਰੂ ਜੀ ਭੂਤ ਕਾਲ ਦੇ, ਭਵਿੱਖ ਦੇ, ਵਰਤਮਾਨ ਤਿੰਨਾਂ ਕਾਲਾਂ ਦੇ ਗਿਆਤਾ ਹਨ।
ਕਰਮ ਸ਼ੁਭਾ ਸ਼ੁਭ ਤਿਸ ਤੇ ਜਾਤੇ।
ਮਹਾਰਾਜ ਜੀ ਵੇਖ ਲੈਂਦੇ ਵੀ ਇਹਦੇ ਸ਼ੁਭ ਕਰਮ ਕਿਹੜੇ ਤੇ ਅਸ਼ੁਭ ਕਿਹੜੇ ਹਨ।
ਹਿਦੇ ਪ੍ਰਵਾਹ ਪ੍ਰੇਮ ਕੋ ਲਹਿਓ।
ਸਤਿਗੁਰੂ ਜੀ ਨੇ ਸੈਦ ਖਾਨ ਦੇ ਅੰਦਰ ਦਾ ਪ੍ਰੇਮ ਪ੍ਰਵਾਹ ਵੇਖਿਆ ਹੈ।
ਕਲਖ ਪੁੰਜ ਜਿਸ ਮਹਿ ਸ਼ੁਭ ਦਹਿਓ।
ਔਰ ਜਿੰਨੇ ਅਸ਼ੁਭ ਕਰਮ ਸੀ ਉਸ ਪ੍ਰੇਮ ਦੇ ਪ੍ਰਵਾਹ ਸਦਕਾ ਕਲਗੀਧਰ ਪਾਤਸ਼ਾਹ ਨੇ ਇਹਦੇ ਸਾਰੇ ਅਸ਼ੁਭ ਕਰਮ ਸਾੜ ਕੇ ਸੁਭਾਹ ਕਰ ਦਿੱਤੇ। ਹਾਂਜੀ,
ਕਿਰਪਾ ਦ੍ਰਿਸ਼ਟ ਤੇ ਤਰ ਸਿਰ ਹੱਥ।
ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਔਰ ਸੈਦ ਖਾਨ ਦੇ ਸਿਰ ਤੇ ਹੱਥ ਧਰ ਦਿੱਤਾ। ਤ੍ਰਿਲੋਕੀ ਨਾਥ ਸਵਾਮੀ ਜਿਸ ਦੇ ਸਿਰ ਤੇ ਹੱਥ ਧਰ ਦੇਣ, ਇਹ 1.25 ਲੱਖ ਫੌਜ ਦੀ ਜਰਨੈਲੀ ਤਾਂ ਕੁਝ ਨਹੀਂ, ਪੂਰੇ ਵਿਸ਼ਵ ਦਾ ਰਾਜ ਵੀ ਉਹਦੇ ਸਾਹਮਣੇ ਕੁਝ ਨਹੀਂ ਸੀ। ਜਿਹਦੇ ਸਿਰ 'ਤੇ ਸਾਹਿਬ ਨੇ ਹੱਥ ਧਰਿਆ ਹੋਵੇ ਉਹਨੂੰ ਕੀ ਹੁਣ ਕੋਈ ਪਰਵਾਹ ਰਹਿ ਗਈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਅਪਾਰ, ਐਸੀ ਮਿਹਰ ਕਰ ਦਿੱਤੀ।
ਤਤ ਛਿਨ ਸੇਵਕ ਕੀਨ ਸਨਾਥਾ,
ਤਤ ਛਿਨ ਉਸੇ ਵੇਲੇ ਸੇਵਕ ਨੂੰ ਸਨਾਥ ਕਰ ਦਿੱਤਾ, ਕਿਰਤਾਰਥ ਕਰ ਦਿੱਤਾ।
ਸਹਿਤ ਕੁਟੰਬ ਜਗਤ ਕੋ ਤਿਆਗਾ,
ਇਹਨੇ ਆਪਣੇ ਕੁਟੰਬ ਸਹਿਤ ਆਪਣੀ ਸਾਰੀ ਫੌਜ ਨੂੰ ਤਿਆਗ ਦਿੱਤਾ, ਕਹਿ ਦਿੱਤਾ ਵੀ ਮੈਂ ਹੁਣ ਤੁਹਾਡਾ ਜਰਨੈਲ ਨਹੀਂ, ਮੈਂ ਕਲਗੀਆਂ ਵਾਲੇ ਪਾਤਸ਼ਾਹ ਦੇ ਦਾਸਾਂ ਦਾ ਦਾਸ ਹਾਂ।
ਹਿਰਦੇ ਤੀਬਰ ਤਰ ਪਇਓ ਵਿਰਾਗਾ,
ਮਨ 'ਚ ਵੈਰਾਗ ਆ ਗਿਆ ਸੈਦ ਖਾਨ ਦੇ, ਤੀਬਰ ਵੈਰਾਗ ਜਾਗ ਪਿਆ। ਜਦੋਂ ਵੈਰਾਗ ਆਉਂਦਾ ਫਿਰ ਉਹ ਛੁਡਾ ਦਿੰਦਾ ਸਭ ਕੁਝ।
ਸ਼ਸਤਰ ਤੁਰੰਗਮ ਸਭ ਦਲ ਛੋਰਾ,
ਇਹਨੇ ਸ਼ਸਤਰ ਛੱਡ ਦਿੱਤੇ, ਘੋੜੇ ਛੱਡ ਦਿੱਤੇ, ਸ਼ਸਤਰ ਵੀ ਦਿਆ ਆਪਣੇ, ਕਹਿੰਦਾ ਆ ਲਓ ਸਾਂਭੋ ਆਪਣੇ, ਮੈਂ ਸਤਿਗੁਰੂ ਜੀ ਦਾ ਸੇਵਕ ਹਾਂ।
ਹੋਏ ਫਕੀਰ ਗਮਨਿਓ ਬਨ ਓਰਾ,
ਕਹਿੰਦੇ ਗੁਰੂ ਸਾਹਿਬ ਨੇ ਕੋਈ ਇਹੋ ਜਿਹੀ ਖੇਡ ਵਰਤਾ ਦਿੱਤੀ ਸੈਦ ਖਾਨ ਦੇ ਅੰਦਰ, ਇੱਕਦਮ ਜਿਵੇਂ ਕੋਈ ਤੜਾਕ ਦੇ ਕੇ ਸੁਰਤ ਇਹੋ ਜਿਹੇ ਅਗੰਮੀ ਮੰਡਲ 'ਚ ਚਲੀ ਗਈ ਕਿ ਉਸੇ ਵੇਲੇ ਜੰਗ ਦੇ ਮੈਦਾਨ 'ਚੋਂ ਹੀ ਗੁਰੂ ਚਰਨਾਂ 'ਤੇ ਪ੍ਰਣਾਮ ਕਰਕੇ ਫਕੀਰ ਬਣ ਕੇ ਜੰਗਲ ਨੂੰ ਚਲਾ ਗਿਆ। ਹਾਂਜੀ,
ਕਿਹ ਸੋ ਮਿਲਿਓ ਨਾ ਦੇਖਿਓ ਫੇਰ,
ਮੁੜ ਕੇ ਉਹਦਾ ਕੀ ਬਣਿਆ, ਕਿੱਧਰ ਗਿਆ, ਕਿਸੇ ਨੂੰ ਨਹੀਂ ਮਿਲਿਆ।
ਗਇਓ ਸੋ ਗਇਓ ਗੁਰਨ ਮੁਦਹੇਰ,
ਗਿਆ ਸੋ ਗਿਆ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਹਿਰਦੇ 'ਚ ਵਸਾ ਕੇ ਚਲਾ ਗਿਆ।
ਜਗਤ ਅਸਾਰ ਕੂਰ ਸਭ ਜਾਨਾ,
ਇਹ ਜਗਤ ਅਸਾਰ ਹੈ, ਨਾਸ਼ਵਾਨ ਹੈ, ਝੂਠ ਕਰਕੇ ਜਾਣ ਲਿਆ।
ਸੱਚ ਆਤਮਾ ਸਾਰ ਪਛਾਨਾ,
ਸੱਚ ਕੀ ਹੈ, ਸੱਚ ਹੈ ਆਤਮਾ, ਉਹ ਸਦੈਵੀ ਹੈ, ਉਹਨੂੰ ਸੱਚ ਕਰਕੇ ਜਾਣ ਕੇ ਉਹਦੇ 'ਚ ਸੁਰਤ ਟਿਕਾ ਲਈ।
ਦੁਬਿਧਾ ਮਿਟੀ ਗਿਆਨ ਕਹੁ ਪਾਇਓ,
ਦੁਬਿਧਾ ਮਿਟ ਗਈ ਤੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ।
ਰਾਗ ਦੁਐਖ ਮਨ ਮੂਲ ਮਿਟਾਇਓ,
ਦੋ ਚੀਜ਼ਾਂ ਨੇ, ਇੱਕ ਰਾਗ ਇੱਕ ਦੁਐਸ਼, ਇਹਦੇ ਵਿੱਚ ਹੀ ਸਾਰਾ ਜਗਤ ਸੜ ਰਿਹਾ, ਇਹ ਮੇਰਾ ਇਹ ਤੇਰਾ, ਮੇਰ ਤੇਰ ਦੀ ਬਿਰਤੀ ਨੂੰ ਕਹਿੰਦੇ ਰਾਗ ਦੁਐਸ਼। ਉਹ ਰਾਗ ਦੁਐਸ਼ ਹਿਰਦੇ 'ਚੋਂ ਚਲੀ ਗਈ, ਬਿਸਰ ਗਈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਐਸੀ ਅਵਸਥਾ ਬਣ ਗਈ।
ਨਾਨਾ ਭੇਦ ਸਰਬ ਨਿਰਵਾਰੇ,
ਜਿਹੜਾ ਨਾਨਾ ਤਵ ਦਾ ਭੇਦ ਹੈ, ਨਾਨਾ ਤਵ ਦਾ ਮਤਲਬ ਹੁੰਦਾ ਅਨੇਕਤਾ 'ਚ ਇੱਕ ਵੇਖਣਾ, ਅਨੇਕ ਵਿੱਚ ਇੱਕ ਨੂੰ ਵੇਖਣਾ, ਉਹ ਅਵਸਥਾ ਬਣ ਗਈ।
ਹੇਰਿਓ ਏਕ ਬ੍ਰਹਮ ਵਿਸਤਾਰੇ,
ਸਾਰਿਆਂ ਵਿੱਚ ਇੱਕ ਬ੍ਰਹਮ ਦਾ ਹੀ ਵਿਸਥਾਰ ਵੇਖਿਆ, ਸਭ ਵਿੱਚ ਇੱਕ ਬ੍ਰਹਮ ਦੀ ਸੱਤਾ ਨੂੰ ਹੀ ਵੇਖਿਆ।
ਕੋਸ਼ਟ ਤਿਮਰ ਵਿਖੇ ਕੋ ਰੋਕਾ,
ਕਹਿੰਦੇ ਜਿਵੇਂ ਕੋਈ ਹਨੇਰਾ ਕੋਠਾ ਹੁੰਦਾ ਨਾ, ਹਨੇਰੇ ਉਹਦੇ ਵਿੱਚ ਬਿਲਕੁਲ ਹਨੇਰਾ ਹੁੰਦਾ, ਅੰਧਕਾਰ ਹੁੰਦਾ।
ਨਿਕਸਤ ਜਥਾ ਪ੍ਰਕਾਸ਼ ਬਿਲੋਕਾ,
ਤੇ ਕਹਿੰਦੇ ਹਨੇਰੇ ਕੋਠੇ 'ਚ ਕੋਈ ਨਿਕਾ ਜਿਹਾ ਛੇਕ ਹੋਵੇ, ਜਦੋਂ ਸੂਰਜ ਚੜ੍ਹਦਾ ਉਸ ਛੇਕ ਵਿੱਚੋਂ ਲੋ ਆਉਂਦੀ ਹੈ ਨਾ ਅੰਦਰ, ਤੇ ਨਿੱਕੀ ਜੀ ਲੋ ਵੀ ਜਿਹੜੀ ਆ ਉਹ ਕਮਰੇ 'ਚ ਪ੍ਰਕਾਸ਼ ਕਰ ਦਿੰਦੀ ਹੈ।
ਤਨ ਹੰਤਾ ਮਹਿ ਬ੍ਰਿਤੀ ਨਾ ਆਈ,
ਕਹਿੰਦੇ ਇਸ ਤਰ੍ਹਾਂ ਅੰਦਰ ਗਿਆਨ, ਇੱਥੇ ਤਾਂ ਹੁਣ ਗਿਆਨ ਦਾ ਸੂਰਜ ਹੀ ਚੜ੍ਹਾਤਾ ਸਤਿਗੁਰਾਂ ਨੇ ਅੰਦਰ। ਕਹਿੰਦੇ ਜਿੰਨਾ ਤਮ ਅਗਿਆਨ ਹਨੇਰਾ ਸੀ ਉਹ ਸੈਦ ਖਾਨ ਦਾ ਅੰਦਰੋਂ ਨਿਰਵਿਰਤ ਹੋ ਗਿਆ।
ਹੰ ਬ੍ਰਹਮਸਮੀ ਕੀ ਲਿਵ ਲਾਈ,
ਅਹੰ ਬ੍ਰਹਮਸਮੀ ਦੀ ਲਿਵ ਲੱਗ ਗਈ। ਅਹੰ ਬ੍ਰਹਮਸਮੀ, ਮੈਂ ਬ੍ਰਹਮ ਦੀ ਅੰਸ਼ ਹਾਂ, ਕਹੋ ਕਬੀਰ ਤੂੰ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ, ਪਛਾਣ ਐਸੀ ਅਵਸਥਾ ਬਣ ਗਈ।
ਜਿਸ ਮੁਖ ਪਇਓ ਤਿਤ ਹੈ ਚਲ ਗਇਓ,
ਜਿੱਧਰ ਮੂੰਹ ਸੀ ਉਧਰ ਨੂੰ ਹੀ ਚਲਾ ਗਿਆ।
ਪਰਮ ਹੰਸ ਅਵਸਥਾ ਬਇਓ,
ਪਰਮ ਹੰਸ ਅਵਸਥਾ ਦੇ ਵਿੱਚ ਟਿਕਾਣਾ ਲੱਗ ਗਿਆ, ਪਰਮ ਹੰਸ ਅਵਸਥਾ ਵਿੱਚ ਸੁਰਤ ਜਾ ਟਿਕੀ।
ਇੱਕ ਵਾਰ ਸੰਕਲਪ ਬਿਲਾਏ,
ਇੱਕੋ ਵਾਰ ਜਿੰਨੇ ਮਨ ਦੇ ਸੰਕਲਪ ਵਿਕਲਪ ਸਭ ਨਸ਼ਟ ਹੋ ਗਏ। ਬ੍ਰਹਮ ਗਿਆਨੀ ਦੇ ਅੰਦਰ ਮਨ ਨਹੀਂ ਰਹਿ ਜਾਂਦਾ ਸੰਗਤ ਜੀ, ਜਿਹੜਾ ਬ੍ਰਹਮ ਗਿਆਨ ਦੀ ਅਵਸਥਾ 'ਚ ਪੁੱਜ ਗਿਆ ਉੱਥੇ ਮਨ ਰਹਿ ਹੀ ਨਹੀਂ ਜਾਂਦਾ। ਮਨ ਕੀ ਹੈ? ਮਨ ਹੈ ਫੁਰਨੇ ਕਫੁਰਨੇ। ਹੁਣ ਜੇ ਬ੍ਰਹਮ ਗਿਆਨੀ ਵੀ ਫੁਰਨੇ ਕਫੁਰਨੇ ਕਰੇ ਤਾਂ ਫਿਰ ਸਾਡੇ 'ਚ ਤਾਂ ਉਹਦੇ 'ਚ ਕੀ ਫਰਕ ਹੈ? ਬ੍ਰਹਮ ਗਿਆਨੀ ਦੇ ਅੰਦਰੋਂ ਮਨ ਵਿਲੈ ਹੋ ਜਾਂਦਾ, ਸਮਾਪਤ ਹੋ ਜਾਂਦਾ ਹੈ, ਜਿਵੇਂ ਗੂੜੀ ਨੀਂਦ ਵਿੱਚ ਮਨ ਕਿਤੇ ਚਲਾ ਜਾਂਦਾ ਨਾ, ਗੂੜੀ ਨੀਂਦ ਵਿੱਚ ਮਨ ਨਹੀਂ ਰਹਿੰਦਾ, ਇੱਦਾਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵੀ ਮਨ ਨਹੀਂ ਰਹਿ ਜਾਂਦਾ। ਕਹਿੰਦੇ ਮਨ ਦੇ ਜਿੰਨੇ ਫੁਰਨੇ ਕਫੁਰਨੇ ਸੀ ਸੈਦ ਖਾਨ ਦੇ ਨਿਰਵਿਰਤ ਹੋ ਗਏ।
ਨਿਸ਼ਚਲ ਪਇਓ ਨਾ ਬੋਹਰੇ ਉਠਾਏ,
ਮਨ ਬਿਲਕੁਲ ਨਿਸ਼ਚਲ ਹੋ ਗਿਆ, ਮੁੜ ਕੇ ਦੁਬਾਰਾ ਕੋਈ ਸੰਕਲਪ ਵਿਕਲਪ ਫੁਰਨਾ ਕਫੁਰਨਾ ਨਹੀਂ ਉੱਠਿਆ।
ਦੇਹ ਪਾਤ ਕੇ ਤੂੰ ਹੋਏ ਗਏ ਹੋ,
ਕਹਿੰਦੇ ਫਿਰ ਸਰੀਰ ਦਾ ਜਿਹੜਾ ਹੰਗਤਾ ਮਮਤਾ ਦਾ ਭਾਵ ਸੀ ਉਹ ਵੀ ਖਤਮ ਹੋ ਗਿਆ, ਸਰੀਰ ਦੀ ਹੰਗਤਾ ਵੀ ਮਿਟ ਗਈ।
ਬ੍ਰਹਮ ਰੂਪ ਤਤ ਛਿਨ ਹੀ ਪਇਓ,
ਬ੍ਰਹਮ ਰੂਪ ਹੋ ਗਏ ਤਤ ਛਿਨ ਇੱਕ ਵੇਲੇ ਹੀ।
ਮੂਲ ਅਹੰਤਾ ਜਨਮ ਮਰਨ ਕੀ,
ਜਨਮ ਤੇ ਮਰਨ ਦੀ ਮੂਲ ਕੀ ਹੈ? ਜਨਮ ਮਰਨ ਦਾ ਮੂਲ ਹੈ ਹੰਗਤਾ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ, ਹੋਮੈ ਕਰਕੇ ਜੰਮਦਾ ਹੋਮੈ ਕਰਕੇ ਮਰਦਾ। ਜਦੋਂ ਬੀਜ ਹੀ ਖਤਮ ਹੋ ਗਿਆ ਹੁਣ ਦਰਖਤ ਕਿੱਥੋਂ ਪੈਦਾ ਹੋਣਾ ਸੀ? ਕਹਿੰਦੇ ਹੰਗਤਾ ਮਿਟ ਗਈ ਜੋ ਜਨਮ ਅਤੇ ਮਰਨ ਦਾ ਮੂਲ ਸੀ। ਇਹ ਹੰਗਤਾ ਹੀ ਹੈ ਜਿਹੜੀ ਸਾਨੂੰ ਵਾਰ ਵਾਰ ਜਨਮ ਮਰਨ ਦੇ ਚੱਕਰ 'ਚ ਭਰਮਾਉਂਦੀ ਹੈ। ਜਿਸ ਦਿਨ ਹੰਗਤਾ ਮਿਟ ਜਾਏ ਉਸ ਦਿਨ ਇਹ ਅਵਸਥਾ ਬਣਦੀ ਹੈ, ਬਹੁਰ ਹਮ ਕਾਹੇ ਆਵਹੇਂਗੇ, ਆਵਣ ਜਾਣਾ ਹੁਕਮ ਤਿਸੀ ਕਾ ਹੁਕਮੈ ਬੂਝ ਸਮਾਵਹੇਂਗੇ। ਐਸੀ ਅਵਸਥਾ ਦੇ ਵਿੱਚ ਸੁਰਤ ਜਾ ਟਿਕੀ,
ਸੋ ਮਿਟ ਗਈ ਨਾ ਫੇਰ ਧਰਨ ਕੀ।
ਕਹਿੰਦੇ ਮੁੜ ਕੇ ਜਨਮ ਧਾਰਨ ਦੀ ਹੰਗਤਾ ਰਹੀ ਨਹੀਂ, ਜਨਮ ਹੋਣਾ ਹੀ ਨਹੀਂ।
ਇਵ ਦੋ ਦਲ ਅਵੇ ਲੋਕ ਤਮਾਸ਼ਾ,
ਦੋਵਾਂ ਪਾਸਿਆਂ ਦੇ ਦਲ ਇਹ ਤਮਾਸ਼ਾ ਵੇਖ ਰਹੇ ਆ। ਉਹਨਾਂ ਲਈ ਤਾਂ ਇੱਕ ਤਰ੍ਹਾਂ ਦਾ ਤਮਾਸ਼ਾ ਹੀ ਰਚਿਆ ਹੋਇਆ ਵੀ ਹੋ ਕੀ ਰਿਹਾ। ਇੱਧਰ ਮਹਾਰਾਜ ਜੀ ਦੇ ਸਿੰਘ ਵੇਖਦੇ ਕਿ ਦੁਸ਼ਮਣ ਦਲ ਦਾ ਜਰਨੈਲ ਹਥਿਆਰ ਸੁੱਟ ਕੇ ਕਲਗੀਧਰ ਦੇ ਚਰਨਾਂ 'ਚ ਮੱਥਾ ਟੇਕ ਕੇ ਵਿਦਾ ਹੋ ਕੇ ਜਾ ਰਿਹਾ। ਉੱਧਰ ਦੁਸ਼ਮਣਾਂ ਦੀ ਫੌਜ ਜਿਨ੍ਹਾਂ ਦਾ ਇੱਕ ਜਰਨੈਲ ਜਿਨ੍ਹਾਂ ਨੂੰ ਲੈ ਕੇ ਆਇਆ ਸਾਰਿਆਂ ਨੂੰ, ਹੁਣ ਜਰਨੈਲਾਂ ਬਿਨਾਂ ਫੌਜਾਂ ਥੋੜ੍ਹੀ ਲੜਦੀਆਂ ਹੁੰਦੀਆਂ। ਸ਼ਾਹ ਮੁਹੰਮਦ ਨੇ ਲਿਖਿਆ ਜਦੋਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ 'ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਕਹਿੰਦੇ ਸ਼ਾਹ ਮੁਹੰਮਦ ਆ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਰਨੈਲਾਂ ਬਿਨਾਂ ਸਰਦਾਰਾਂ ਬਿਨਾਂ ਫੌਜਾਂ ਨਹੀਂ ਲੜੀਆਂ ਜਾ ਲੜ ਸਕਦੀਆਂ। ਕਹਿੰਦੇ ਉਸ ਵੇਲੇ ਹੁਣ ਜਦੋਂ ਜਰਨੈਲ ਨਹੀਂ ਰਿਹਾ ਹੁਣ ਫੌਜ ਨੇ ਕੀ ਲੜਨਾ ਸੀ, ਉਹਨਾਂ ਦਾ ਮਨੋਬਲ ਟੁੱਟ ਗਿਆ।
ਬਿਸਮਾਨੇ ਗੁਰ ਕੇਰ ਬਿਲਾਸਾ,
ਕਹਿੰਦੇ ਵੇਖ ਕੇ ਬਿਸਮਾਦ ਹੋ ਗਏ ਗੁਰੂ ਸਾਹਿਬ ਦਾ ਬਿਲਾਸ। ਦੁਸ਼ਮਣ ਦਲ ਵਿੱਚ ਵੀ ਚੰਗੇ ਦਿਲਾਂ ਵਾਲੇ ਸਨ, ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਵਿੱਚ ਚੰਗੇ ਦਿਲਾਂ ਵਾਲੇ। ਉਹ ਕਹਿੰਦੇ ਸੁਣਿਆ ਸੀ ਕਿ ਬਾਜਾਂ ਵਾਲੇ ਕਲਗੀਧਰ ਦਾ ਚਿਹਰਾ ਬੜਾ ਪ੍ਰਤਾਪੀ ਹੈ, ਪਰ ਅੱਜ ਵੇਖ ਲਿਆ। ਉਹਨਾਂ ਦੇ ਮਨ ਵੀ ਇੱਕਦਮ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੋਹਿਤ ਹੋ ਗਏ।
ਇਹ ਕਿਆ ਪਇਓ ਨਾ ਜਾਣਿਓ ਜਾਈ,
ਕਹਿੰਦੇ ਕੀ ਹੋ ਗਿਆ। ਕਈ ਤੁਰ ਕੇ ਗੱਲਾਂ ਕਰਦੇ ਦੁਸ਼ਮਣ ਦਲ ਦੇ, ਕਹਿੰਦੇ ਆ ਕੀ ਹੋ ਗਿਆ ਸਮਝ ਨਹੀਂ ਆਈ।
ਸੈਦ ਖਾਨ ਕਿਤ ਗਇਓ ਪਲਾਈ,
ਕਹਿੰਦੇ ਸੈਦ ਖਾਨ ਕਿੱਧਰ ਚਲਾ ਗਿਆ, ਕਿੱਧਰ ਭੱਜ ਗਿਆ।
ਕਹਿ ਕਾਮਨ ਗੁਰ ਕੀਨਸ ਕੋਈ,
ਕਈ ਕਹਿੰਦੇ ਲੱਗਦਾ ਗੁਰੂ ਸਾਹਿਬ ਨੇ ਕੋਈ ਟੂਣਾ ਕਰਤਾ ਉਹਦੇ ਤੇ। ਆ ਟੂਣਿਆਂ ਤੇ ਵੀ ਬੜੇ ਵਿਸ਼ਵਾਸ ਕਰਨ ਵਾਲੇ ਹੁੰਦੇ ਵੀ ਅਖੇ ਜੀ ਜਾਦੂ ਟੂਣੇ, ਸਭ ਨੇ ਆਪੋ ਆਪਣੇ ਕਰਮ ਭੋਗਣੇ ਆ, ਕੋਈ ਕਿਸੇ ਤੇ ਟੂਣਾ ਨਹੀਂ, ਕੋਈ ਕਿਸੇ ਤੇ ਜਾਦੂ ਨਹੀਂ। ਗੁਰੂ ਕਾ ਸਿੱਖ ਇਹਨਾਂ ਤੋਂ ਉੱਪਰ ਉੱਠ ਕੇ ਰਹਿੰਦਾ, ਆਪੋ ਆਪਣੇ ਕਰਮ ਖਾਣੇ। ਕਈਆਂ ਨੂੰ ਭੁਲੇਖਾ ਹੁੰਦਾ ਫਲਾਣੇ ਤੇ ਕੋਈ ਟੂਣਾ ਕਰਾਂਗੇ ਤੇ ਉਹਦੇ ਚੰਗੇ ਕਰਮ ਸਾਡੇ ਕੋਲ ਆ ਜਾਣਗੇ, ਸਾਡੇ ਮਾੜੇ ਉਹਦੇ ਕੋਲ ਚਲੇ ਜਾਣੇ। ਕਲਯੁੱਗ ਦਾ ਇਹੀ ਤਾਂ ਵਿਧਾਨ ਹੈ, ਜਿਹੜਾ ਕਰੇਗਾ ਉਹੀ ਭਰੇਗਾ, ਅਹਿਕਰ ਕਰੇ ਸੋ ਅਹਿਕਰ ਪਾਏ। ਤੋ ਇਸ ਪ੍ਰਕਾਰ ਦੀ ਖੇਡ ਹੈ ਇਹਨਾਂ ਨੇ ਹੁਣ ਮਨ 'ਚ ਜਿਵੇਂ ਜਿਵੇਂ ਜੀਆਂ ਵਿਚਾਰਾਂ। ਕਹਿੰਦੇ ਲੱਗਦਾ ਹੈ ਗੁਰੂ ਪਾਤਸ਼ਾਹ ਨੇ ਸਾਡੇ ਜਰਨੈਲ ਸੈਦ ਖਾਨ 'ਤੇ ਕੋਈ ਟੂਣਾ ਕਰ ਦਿੱਤਾ, ਕੋਈ ਜਾਦੂ ਕਰ ਦਿੱਤਾ।
ਬੜ ਸਰਦਾਰੀ ਤਜ ਕਰ ਸੋਈ,
ਏਡੀ ਵੱਡੀ ਜਰਨੈਲੀ ਛੱਡ ਕੇ ਚਲਾ ਗਿਆ ਉਹ, ਏਡੀ ਵੱਡੀ ਜਰਨੈਲੀ 1.25 ਲੱਖ ਫੌਜ ਦੀ ਜਰਨੈਲੀ ਉਹ ਛੱਡ ਕੇ ਇੱਕ ਅੱਖ ਦੇ ਫੋਰ 'ਚ ਚਲਾ ਗਿਆ।
ਸਭ ਤਨ ਤਾਮ ਪੁੱਤਰ ਅਰਦਾਰਾ,
ਕਹਿੰਦੇ ਇਕੱਲੇ ਫੌਜ ਨਹੀਂ ਛੱਡੀ, ਪਰਿਵਾਰ ਵੀ ਛੱਡ ਗਿਆ, ਪੁੱਤਰ ਵੀ ਛੱਡ ਗਿਆ, ਸਾਰਿਆਂ ਦਾ ਹੀ ਤਿਆਗ। ਹਾਲਾਂਕਿ ਬੱਚੇ ਜਵਾਨ ਸਨ ਉਹਦੇ, ਇਹ ਵੀ ਜਰਨੈਲ ਸੀ 60-62 ਸਾਲ ਦਾ। ਕਹਿੰਦੇ ਸਾਰਿਆਂ ਨੂੰ ਛੱਡ ਕੇ ਚਲਾ ਗਿਆ।
ਲੜਤ ਹੁਤੋ ਤਜ ਕਹਾਂ ਸਿਧਾਰਾ,
ਕਹਿੰਦੇ ਲੜਨ ਆਇਆ ਸੀ ਇਕਦਮ ਜੰਗ ਛੱਡ ਕੇ ਕਿੱਥੇ ਭੱਜ ਗਿਆ।
ਸਗਰੀ ਸੈਨ ਚੜੀ ਜਿਹੇ ਪਾਛੇ,
ਜਿਹਦੇ ਪਿੱਛੇ ਜਿਹਦੇ ਆਸਰੇ ਸਾਰੀ ਸੈਨਾ ਚੜ ਕੇ ਆਈ ਸੀ।
ਤਜ ਐਸ਼ਵਰਜ ਕਹਾਂ ਸੋ ਗਾਛੇ,
ਉਹ ਸਾਰਾ ਐਸ਼ਵਰਜ ਛੱਡ ਕੇ ਕਿੱਥੇ ਭੱਜ ਗਿਆ, ਕਿੱਥੇ ਚਲਾ ਗਿਆ।
ਤੁਰਕਨ ਮਹਿ ਜੇਤੇ ਉਮਰਾਊ,
ਤੁਰਕਾਂ ਵਿੱਚ ਜਿੰਨੇ ਉਮਰਾਵ ਸਨ,
ਕਰਤ ਵਿਚਾਰਨ ਲਖਿਓ ਨਾ ਕਵਾਉ।
ਉਹ ਸਾਰੇ ਵਿਚਾਰ ਕਰੀ ਜਾਂਦੇ, ਅਕਲ ਦੇ ਘੋੜੇ ਦੜਾਉਂਦੇ, ਪਰ ਸਮਝ ਨਹੀਂ ਆਉਂਦੀ ਵੀ ਹੋਇਆ ਕੀ ਹੈ, ਵਰਤਿਆ ਕੀ ਹੈ।
ਸੁਣ ਸੁਣ ਦੌਰ ਆਪ ਮਹਿ ਮਿਲੇ,
ਸਭ ਆਪਸ ਵਿੱਚ ਦੌੜ ਦੌੜ ਕੇ ਮਿਲਦੇ ਇੱਕ ਦੂਜੇ ਨੂੰ ਦੱਸਣ ਵਾਸਤੇ। ਪਤਾ ਸੈਦ ਖਾਨ ਚਲਾ ਗਿਆ, ਦੂਜਾ ਕਹਿੰਦਾ ਤੈਨੂੰ ਪਤਾ ਚਲਾ ਗਿਆ, ਕਹਿੰਦੇ ਇੱਕ ਦੂਜੇ ਨੂੰ ਭੱਜ ਭੱਜ ਕੇ ਦੱਸਦੇ ਹਨ।
ਸੈਦ ਖਾਨ ਕੀ ਬਾਤਨ ਪਿਲੇ,
ਸੈਦ ਖਾਨ ਦੀਆਂ ਹੀ ਗੱਲਾਂ ਚੱਲ ਪਈਆਂ ਸਾਰੇ ਦਲ ਵਿੱਚ।
ਸੰਗਰ ਹੋਤ ਸਿੰਘ ਲੜ ਰਹੇ,
ਉਧਰ ਜੰਗ ਚੱਲ ਰਿਹਾ, ਮਹਾਰਾਜ ਜੀ ਦੇ ਸਿੰਘ ਬੜੀ ਵੀਰਤਾ ਨਾਲ ਬਹਾਦਰੀ ਨਾਲ ਲੜ ਰਹੇ ਨੇ।
ਚਮੋ ਵਿਸਾਲੀ ਕਿਮ ਜੈ ਲਹੇ,
ਭਾਵੇਂ ਦੁਸ਼ਮਣ ਦੀ ਫੌਜ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਸਤਿਗੁਰਾਂ ਦੀਆਂ ਫੌਜਾਂ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਗੁਰਦੇਵ ਵੱਲੋਂ ਇਕੱਲੇ 500 ਸਿੰਘ ਨਹੀਂ ਲੜ ਰਹੇ, ਕਲਗੀਆਂ ਵਾਲੇ ਪਾਤਸ਼ਾਹ ਵੱਲੋਂ 96 ਕਰੋੜ ਸ਼ਹੀਦ ਲੜ ਰਹੇ ਨੇ।
ਛੁੱਟ ਹੈ ਤੀਰ ਪਰ ਬੀਰਨ ਗੋਰੀ,
ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ ਹਨ,
ਛਾਤੀ ਮੂੰਡ ਅੰਗ ਦੇ ਫੋਰੀ।
ਹੁਣ ਜਦੋਂ ਤੀਰ ਚੱਲਦੇ, ਗੋਲੀਆਂ ਚੱਲਦੀਆਂ, ਯੋਧਿਆਂ ਦੇ ਸਰੀਰਾਂ ਨੂੰ ਖੱਖੜੀਆਂ ਵਾਂਗੂ ਚੀਰ ਚੀਰ ਸੁੱਟੀ ਜਾਂਦੀਆਂ ਹਨ।
ਇੱਕ ਦਿਸ਼ ਰਾਜੇ ਕਰਹਿ ਲੜਾਈ,
ਇੱਕ ਪਾਸੇ ਪਹਾੜੀ ਰਾਜੇ ਚੜ ਕੇ ਆਏ ਲੜਾਈ ਕਰ ਰਹੇ ਨੇ।
ਹੇਲਾ ਕਾਲ ਪਰੇ ਸਮੁਦਾਈ,
ਉਹ ਵੀ ਹੱਲਾ ਘੱਲ ਕੇ ਬੜੇ ਜ਼ੋਰ ਨਾਲ ਹੱਲਾ ਕਰਕੇ ਭਜਾਣਾ ਚਾਹੁੰਦੇ ਗੁਰੂ ਕੇ ਸੂਰਮਿਆਂ ਨੂੰ।
ਦਿਸ਼ ਦੂਸਰ ਮਹਿ ਖਾਲਸੇ ਕੇਰੇ,
ਦੂਜੇ ਪਾਸੇ ਮਹਾਰਾਜ ਜੀ ਦੇ ਯੋਧੇ ਖਾਲਸੇ ਦੇ ਭੁਜੰਗੀ ਉੱਡਣੇ ਨਾਗ ਜੰਗ ਦੇ ਮੈਦਾਨ ਚ ਉਛਲ ਉਛਲ ਕੇ ਪੈਂਦੇ ਹਨ ਵੈਰੀਆਂ ਤੇ।
ਹਾਲ ਹੂਲ ਕਰ ਹੇਲ ਸੁਕਾਲੇ,
ਹਲਾ ਹੂਲ ਕਰਕੇ ਹੱਲਾ ਕਰਦੇ ਹਨ।
ਫਿਰੇ ਨਾ ਪੈਰ ਖਾਲਸੇ ਕੇਰੇ,
ਕਹਿੰਦੇ ਇੱਕ ਵਾਰੀ ਖਾਲਸੇ ਦੇ ਪੈਰ ਹਲਾ ਦਿੱਤੇ ਦੁਸ਼ਮਣਾਂ ਨੇ।
ਲਰਤ ਘਨੇ ਅਰ ਹਟਤ ਪਿਛੇਰੇ,
ਕਿਉਂਕਿ 500 ਉਧਰ 1.25 ਲੱਖ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਵੀਰ ਰਸ ਭਰ ਦਿੱਤਾ ਫੌਜਾਂ ਵਿੱਚ।
ਤਜ ਜਵਾਲਾ ਬੰਮਣੀ ਰਿਪ ਛਮਣੀ,
ਹੁਣ ਕਹਿੰਦੇ ਜਵਾਲਾ ਬੰਮਣੀ ਕਹਿੰਦੇ ਨੇ ਬੰਦੂਕ ਨੂੰ, ਜਵਾਲਾ ਬੰਮਣੀ, ਕਾਸ਼ਟ ਪ੍ਰਿਸ਼ਟਣੀ, ਰਾਮ ਜੰਗਾ, ਏਦਾਂ ਕਈ ਨਾਮ ਨੇ ਬੰਦੂਕਾਂ ਦੇ, ਉਹ ਕਹਿੰਦੇ ਜੰਗ ਦੇ ਮੈਦਾਨ ਚ ਚੱਲ ਰਹੀਆਂ ਹਨ।
ਜੈ ਚਾਹਤ ਤੁਰਕਨ ਗਨ ਦਮਨੀ,
ਦਲ ਦੇ ਦੁਸ਼ਮਣਾਂ ਦੇ ਦਲ ਦੇ ਉੱਤੇ ਜੈ ਚਾਹੁੰਦੇ ਨੇ, ਜਿੱਤ ਚਾਹੁੰਦੇ ਨੇ, ਫਤਿਹ ਚਾਹੁੰਦੇ ਹਨ।
ਪਿੜੈ ਪੇੜ ਕਬਹੂ ਥਿਰ ਰਹੇ,
ਕਹਿੰਦੇ ਪੇੜ ਹੁੰਦਾ ਤੇ ਜੰਗ ਦੇ ਮੈਦਾਨ ਚ ਰੁਕ ਰੁਕ ਕੇ ਲੜਦੇ ਨੇ ਸੂਰਮੇ।
ਲੱਖੋ ਸ਼ਤਰਨ ਕੋ ਕਿਮ ਸਹੈ,
ਕਹਿੰਦੇ ਲੱਖਾਂ ਦੁਸ਼ਮਣਾਂ ਦਾ ਦਲ ਹੈ, ਆਖਿਰਕਾਰ ਜ਼ੋਰ ਦਾ ਹੱਲਾ ਉਹ ਵੀ ਕਰਦੇ ਹਨ।
ਸੇਲੇ ਸੰਗ ਤਮਾਚੇ ਹਤੇ,
ਬਰਛੀਆਂ ਬਰਛੇ ਤਮੰਚੇ ਚੱਲ ਰਹੇ ਹਨ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਔਰ ਮੂੰਹ ਤੋਂ ਕਹਿੰਦੇ ਨੇ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਗੱਜ ਗੱਜ ਕੇ ਫਤਿਹ ਗਜਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਗਜਾਉਂਦਿਆਂ ਜੰਗ ਦੇ ਮੈਦਾਨ ਚ ਮਹਾਰਾਜ ਜੀ ਦੇ ਯੋਧੇ ਗੁਰੂ ਕਲਗੀਧਰ ਦੀ ਕਿਰਪਾ ਨਾਲ ਫਤਿਹ ਪ੍ਰਾਪਤ ਕਰ ਰਹੇ ਹਨ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸੁਮਤ ਪ੍ਰਦਾਨ ਕਰਨ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੈ ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ
ਹੈ ਪੀ ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਹੇ ਧਾਰਾ ਆਧਾਰ
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।